ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ, ਨਾਨਕ ਜਿਨ ਕਲ ਰਾਖੀ ਮੇਰੀ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੋਰਿੰਦ ਕੋ ਮੇਰੀ ਹੈ ਪ੍ਰਣਾਮ। ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ।
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਮਾਈ ਭਾਈ ਸਤਿਗੁਰੂ ਨੂੰ ਧੰਨ ਆਖੀਏ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਦੇ ਉੱਤੇ ਜਦੋਂ ਮਨੁੱਖ ਆਉਂਦਾ ਹੈ ਤੇ ਉਸ ਦੇ ਪਹਿਲੇ ਪਹਿਰ ਦੀ ਪਹਿਲੀ ਅਵਸਥਾ ਦੀ ਨਿਸ਼ਾਨੀ ਦੱਸੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਪਇਆ ਗਰਭਾਸ। ਕਹਿੰਦੇ ਸੰਸਾਰ ਦੇ ਉੱਤੇ ਜਦੋਂ ਮਨੁੱਖ ਆਉਂਦਾ ਹੈ ਤੇ ਮਾਤਾ ਦੇ ਗਰਭ ਦੇ ਵਿੱਚ ਪਲਦਾ ਹੈ, ਜਦੋਂ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਲੈ ਕੇ ਬਾਹਰ ਆਉਂਦਾ ਹੈ, ਉਸ ਵਕਤ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਜਾਂ ਮੈਂ ਈਸਾਈ ਹਾਂ, ਜਾਂ ਮੈਂ ਸਿੱਖ ਹਾਂ। ਜਦੋਂ ਉਹ ਜਨਮ ਲੈਂਦਾ ਹੈ, ਥੋੜ੍ਹੀ ਹੋਸ਼ ਸੰਭਾਲਦਾ ਹੈ, ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ, ਜਾਂ ਮੈਂ ਕਿਸੇ ਜਾਤ ਦੇ ਨਾਲ ਸੰਬੰਧ ਰੱਖਣ ਵਾਲਾ ਹਾਂ। ਸੰਸਾਰ ਦੇ ਉੱਤੇ ਆਉਣ ਤੋਂ ਪਹਿਲਾਂ ਕੋਈ ਵੀ ਮਨੁੱਖ ਹੈ ਉਹ ਬਾਲਕ ਦਾ ਰੂਪ ਹੈ, ਬਾਲਕ ਦੇ ਰੂਪ ਦੇ ਵਿੱਚ ਜਨਮ ਲੈਂਦਾ ਹੈ। ਜਦੋਂ ਸੰਸਾਰ ਤੇ ਆਉਂਦਾ ਹੈ, ਸੰਸਾਰ ਦੇ ਉੱਤੇ ਆ ਕੇ ਜਿਸ ਤਰ੍ਹਾਂ ਦੇ ਉਹ ਕਿਰਿਆ ਕਾਂਡ ਕਰਮ ਕਾਂਡ ਕਰਦਾ ਹੈ, ਉਸ ਤਰ੍ਹਾਂ ਦਾ ਹੀ ਉਸਦਾ ਨਾਂ, ਉਸਦਾ ਥਾਂ ਬਣ ਜਾਂਦਾ ਹੈ। ਜੇ ਕੋਈ ਭਗਤਾਂ ਵਾਲੇ ਕਰਮ ਕਰਦਾ ਹੈ ਤੇ ਉਹ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਗਿਣਿਆ ਜਾਂਦਾ ਹੈ। ਜੇ ਕੋਈ ਚੋਰਾਂ ਵਾਲੇ ਕੰਮ ਕਰਦਾ ਹੈ, ਉਹ ਚੋਰਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਜੇ ਕੋਈ ਠੱਗਾਂ ਵਾਲੇ ਕੰਮ ਕਰਦਾ ਹੈ, ਉਹ ਠੱਗਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਜੇ ਕੋਈ ਸੰਸਾਰ ਤੇ ਆ ਕੇ ਪਰਉਪਕਾਰ ਦਾ ਕੰਮ ਕਰਦਾ ਹੈ ਤੇ ਉਹ ਪਰਉਪਕਾਰੀਆਂ ਦੀ ਸ਼੍ਰੇਣੀ ਦੇ ਵਿੱਚ ਗਿਣਿਆ ਜਾਂਦਾ ਹੈ। ਇਤ ਆਦਿਕ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਸੰਸਾਰ ਤੇ ਆ ਕੇ, ਉਸ ਤਰ੍ਹਾਂ ਦਾ ਹੀ ਉਹ ਹੋ ਜਾਂਦਾ ਹੈ। ਅੱਜ 11 ਨਵੰਬਰ ਭਗਤ ਨਾਮਦੇਵ ਜੀ ਦਾ ਜਨਮ ਦਿਨ ਹੈ। ਭਗਤ ਨਾਮਦੇਵ ਜੀ ਸੰਸਾਰ ਤੇ ਆਉਣ ਤੋਂ ਪਹਿਲਾਂ ਇਨਸਾਨ ਹੀ ਸਨ, ਮਾਤਾ ਦੇ ਗਰਭ ਦੇ ਵਿੱਚੋਂ ਜਨਮ ਲਿਆ। ਪ੍ਰਸਿੱਧ ਨਾਮੀ ਬੰਬਈ ਦੇ ਇਲਾਕੇ ਜ਼ਿਲ੍ਹਾ 17 ਵਿੱਚ ਨਰਸੀ ਬ੍ਰਾਹਮਣੀ ਪਿੰਡ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਸੀ ਗੋਨਾਬਾਈ। ਗੋਨਾਬਾਈ ਦੇ ਗ੍ਰਹਿ ਵਿਖੇ ਸੰਮਤ 1328 ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਜਨਮ ਸਮੇਂ ਅਲੌਕਿਕ ਸ਼ਕਤੀ ਨਾਲ ਪ੍ਰਗਟ ਹੋਈ। ਪਹਿਲਾਂ ਸੰਸਾਰ ਤੇ ਆਉਣ ਤੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਸੰਸਾਰ ਦੇ ਵਿੱਚ ਉਸਦਾ ਕਰਮ ਕਿਸ ਤਰ੍ਹਾਂ ਦਾ ਹੈ। ਜਦੋਂ ਸੰਸਾਰ ਤੇ ਆਉਂਦਾ ਹੈ, ਵੱਡਾ ਹੁੰਦਾ ਹੈ, ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਕਰਮਕਾਂਡ ਜਿਹੜਾ ਹੈ ਕਿਸ ਤਰ੍ਹਾਂ ਦਾ ਹੈ, ਜਾਂ ਮੈਂ ਕਿਸ ਤਰ੍ਹਾਂ ਦਾ ਕਰਮਕਾਂਡ ਆਪਣਾ ਬਣਾਉਣਾ ਹੈ। ਭਗਤ ਨਾਮਦੇਵ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਸਨ, ਸਾਧੂ ਸੁਭਾਅ ਦੇ ਲੱਗਣ ਵਾਲੇ ਸਨ। ਆਏ ਗਏ ਸੰਤਾਂ ਸਾਧਾਂ ਦੀ ਸੇਵਾ ਕਰਨੀ, ਉਹਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਹਾਜ਼ਰ ਰਹਿਣਾ, ਆਪਣੇ ਮਾਤਾ ਪਿਤਾ ਦਾ ਬਚਨ ਮੰਨਣਾ, ਇਹ ਤਾਦਕ ਭਗਤ ਨਾਮਦੇਵ ਜੀ ਦੇ ਸੁਭਾਵਕ ਗੁਣ ਸਨ। ਇਹਨਾਂ ਦੇ ਘਰ ਮਾਤਾ ਗੋਨਾ ਬਾਈ ਦੀ ਕੁੱਖੋਂ ਚਾਰ ਪੁੱਤਰ ਹੋਏ, ਨਾਰਾਇਣ, ਮਹਾਦੇਵ, ਗੋਵਿੰਦ ਤੇ ਵਿੱਠਲ। ਇੱਕ ਬੇਟੀ ਲੰਬਾ ਬਾਈ ਇਸ ਨੇ ਜਨਮ ਲਿਆ। ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸ਼ਨੂੰ ਦੀ ਪੂਜਾ ਦੇ ਵਿੱਚ ਬਤੀਤ ਹੋਈ। ਬਹੁਤ ਵੱਡੇ ਸ਼ਿਵ ਜੀ ਤੇ ਵਿਸ਼ਨੂੰ ਦੇ ਭਗਤ ਸਨ, ਪੁਜਾਰੀ ਸਨ, ਉਹਨਾਂ ਦੀ ਪੂਜਾ ਕਰਿਆ ਕਰਦੇ ਸਨ। ਪਰ ਵਿਸ਼ੇਸ਼ ਖੇਚਰ ਅਤੇ ਗਿਆਨ ਦੇਵ ਆਦਿਕ ਗਿਆਨੀਆਂ ਦੀ ਸੰਗਤ ਨਾਲ ਇਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ। ਨਾਮਦੇਵ ਜੀ ਦੀ ਉਮਰ ਦਾ ਵੱਡਾ ਹਿੱਸਾ ਪੰਡਰਪੁਰ ਦੇ ਵਿੱਚ ਬਤੀਤ ਹੋਇਆ। ਇਹ ਪੰਡਰਪੁਰ ਮਹਾਰਾਸ਼ਟਰ ਤੋਂ ਅੱਗੇ ਪੈਂਦਾ ਹੈ। ਇੱਥੇ ਭਗਤ ਨਾਮਦੇਵ ਜੀ ਦੀ ਯਾਦ ਦੇ ਵਿੱਚ ਬਹੁਤ ਸੁੰਦਰ ਗੁਰਦੁਆਰਾ ਭਾਵ ਕੇ ਮੰਦਰ ਬਣਿਆ ਹੋਇਆ ਹੈ। ਮੰਦਰ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਭਗਤ ਨਾਮਦੇਵ ਜੀ ਨੂੰ ਯਾਦ ਕਰਦੇ ਹਨ ਔਰ ਇਹਨਾਂ ਦੇ ਕੀਤੇ ਹੋਏ ਸਮਾਜਿਕ ਸੰਸਾਰਿਕ ਕੰਮਾਂ ਨੂੰ ਵੀ ਲੋਕ ਯਾਦ ਕਰਦੇ ਹਨ। ਪੰਡਰਪੁਰ ਜ਼ਿਲ੍ਹਾ ਛੋਲਾਪੁਰ ਵਿੱਚ ਹੈ ਅਤੇ ਉੱਥੇ ਥਾਂ ਸੰਮਤ 1408 ਵਿੱਚ ਭਗਤ ਜੀ ਦਾ ਜਿਹੜਾ ਸੀ ਦੇਹਾਂਤ ਹੋਇਆ। ਬਹੁਤ ਵੱਡੀ ਇਹਨਾਂ ਦੀ ਅਵਸਥਾ ਸੀ। ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖਦੇ ਨੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਾਹਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ, ਕਹਿੰਦੇ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਉਹਾਰਾ, ਤੇ ਸੰਤਨ ਸਿਉ ਹਮ ਲਾਹਾ ਖਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੈ ਗਉ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ ਕਹੁ ਨਾਨਕ, ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਇਹ ਸਾਰਾ ਹੀ ਸ਼ਬਦ ਜਿਹੜਾ ਹੈ ਸੰਤਾਂ ਦੀ ਪ੍ਰਥਾਏ ਹੈ ਔਰ ਇਹ ਭਗਤ ਨਾਮਦੇਵ ਜੀ ਦੇ ਵਰਗੇ ਸੰਤਾਂ ਦੀ ਪ੍ਰਥਾਏ ਸ਼ਬਦ ਹੈ ਕਿ ਉਹਨਾਂ ਨੇ ਜੀਵਨ ਕਾਲ ਦੇ ਵਿੱਚ ਆ ਕੇ ਕਿੰਨੀ ਭਗਤੀ ਦੀ ਨਾਮ ਦੀ ਕਮਾਈ ਕੀਤੀ ਤੇ ਸੰਸਾਰ ਦੇ ਲੋਕਾਂ ਨੂੰ ਨਾਮ ਜਪਣ ਵਾਲੇ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਲਿਆ ਕੇ ਖੜਾ ਕੀਤਾ। ਭਗਤ ਨਾਮਦੇਵ ਜੀ ਉਹਨਾਂ ਭਗਤਾਂ ਦੇ ਵਿੱਚੋਂ ਸਨ ਜਿਨ੍ਹਾਂ ਨੇ ਆਪ ਨਾਮ ਜਪਿਆ ਤੇ ਲੋਕਾਂ ਨੂੰ ਨਾਮ ਜਪਣ ਵਾਸਤੇ ਪ੍ਰੇਰਿਆ ਕਿ ਇਹ ਸੰਸਾਰਕ ਲੋਕੋ, ਸੰਸਾਰ ਦੇ ਉੱਤੇ ਜੇ ਤੁਸੀਂ ਕਲਿਆਣ ਚਾਹੁੰਦੇ ਹੋ ਤੇ ਕਲਿਆਣ ਗੱਲਾਂ ਦੇ ਨਾਲ ਨਹੀਂ ਹੋਣੀ, ਕਿਸੇ ਦੀ ਕੀਤੀ ਚੁਗਲੀ ਦੇ ਨਾਲ ਨਹੀਂ ਹੋਣੀ, ਕਿਸੇ ਨਾਲ ਠੱਗੀ ਮਾਰ ਕੇ ਕਲਿਆਣ ਨਹੀਂ ਹੋਣੀ, ਪਾਪ ਕਰਕੇ ਕਲਿਆਣ ਨਹੀਂ ਹੋਣੀ। ਜੇ ਕਲਿਆਣ ਹੋਣੀ ਏ ਤੇ ਸਤਿਗੁਰੂ ਦਾ ਨਾਮ ਜਪ ਕੇ ਹੋਣੀ ਹੈ। ਇਸ ਕਰਕੇ ਨਾਮ ਜਪਿਆ ਕਰੋ। ਭਗਤ ਨਾਮਦੇਵ ਜੀ ਨੇ ਅਗਿਆਨੀ ਲੋਕਾਂ ਨੂੰ ਅਗਿਆਨ ਦੇ ਵਿੱਚੋਂ ਕੱਢ ਕੇ ਗਿਆਨ ਕਰਵਾ ਦਿੱਤਾ। ਇਹਨਾਂ ਦੀ ਆਤਮਕ ਅਵਸਥਾ ਉੱਚੀ ਹੋ ਚੁੱਕੀ ਸੀ। ਜਿਸ ਮਨੁੱਖ ਦੀ ਆਤਮਕ ਅਵਸਥਾ ਉੱਚੀ ਹੋ ਚੁੱਕੀ ਹੋਵੇ ਉਹ ਦੁਨਿਆਵੀ ਮੋਹ ਦੇ ਵਿੱਚੋਂ ਬਾਹਰ ਨਿਕਲ ਜਾਂਦਾ। ਭਗਤ ਨਾਮਦੇਵ ਜੀ ਵੀ ਦੁਨਿਆਵੀ ਮੋਹ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਸਨ। ਉਹਨਾਂ ਦਾ ਮੋਹ ਕੇਵਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੀ ਰਹਿ ਗਿਆ ਸੀ, ਹੋਰ ਕਿਸੇ ਦੁਨਿਆਵੀ ਚੀਜ਼ ਦੇ ਨਾਲ ਉਹਨਾਂ ਦਾ ਮੋਹ ਨਹੀਂ ਸੀ। ਮਹਾਰਾਸ਼ਟਰ ਦੇ ਵਿੱਚ ਜਿਹੜੀ ਉੱਤਮ ਭਾਸ਼ਾ ਚੱਲਦੀ ਹੈ, ਪ੍ਰਮੁੱਖ ਭਾਸ਼ਾ ਚੱਲਦੀ ਹੈ, ਉਹ ਹੈ ਮਰਾਠੀ। ਮਰਾਠੀ ਲੋਕ ਸ਼ਿਵਾਜੀ ਮਰਹੱਟੇ ਦੀ ਕੁੱਲ ਦੇ ਵਿੱਚੋਂ ਹਨ ਤੇ ਮਰਾਠੀ ਬੋਲਦੇ ਹਨ। ਭਾਸ਼ਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਮਰਾਠੀ ਭਾਸ਼ਾ ਦੇ ਵਿੱਚ ਲਿਖੇ ਹੋਏ ਮਿਲਦੇ ਹਨ, ਜਿਹੜੇ ਉਹਨਾਂ ਨੇ ਲਿਖੇ ਪਦੇ ਦੋਹਰੇ, ਜਿਨ੍ਹਾਂ ਨੂੰ ਮਰਾਠੀ ਭਾਸ਼ਾ ਦੇ ਵਿੱਚ ਅਭੰਗ ਵੀ ਕਿਹਾ ਜਾਂਦਾ ਹੈ, ਉਹ ਲਿਖ ਕੇ ਉਹਨਾਂ ਨੇ ਸੰਸਾਰ ਨੂੰ ਸੇਧ ਦੇਣ ਵਾਸਤੇ ਆਪਣੀ ਕਲਮ ਦੀ ਅਜਮਾਇਸ਼ ਕੀਤੀ ਤੇ ਲਿਖਿਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਬਾਣੀ ਹੈ, ਕੋਈ ਅੰਤ ਪਾਰਾਵਾਰ ਹੀ ਨਹੀਂ। ਬਹੁਤ ਸਾਰੀ ਗੁਰਬਾਣੀ ਭਗਤ ਨਾਮਦੇਵ ਜੀ ਦੀ ਲਿਖੀ ਹੋਈ ਮਿਲਦੀ ਹੈ ਔਰ ਥਾਂ ਥਾਂ ਦੇ ਉੱਤੇ ਪੜ੍ਹੀ ਜਾਂਦੀ ਹੈ। ਜਿੱਥੇ ਵੀ ਕੋਈ ਅਖੰਡ ਪਾਠ ਕਰਵਾਉਂਦਾ ਹੈ, ਜਿੱਥੇ ਵੀ ਕੋਈ ਸਹਿਜ ਪਾਠ ਕਰਵਾਉਂਦਾ ਹੈ, ਉੱਥੇ ਜਿੱਥੇ ਭਗਤ ਕਬੀਰ ਜੀ, ਭਗਤ ਸਦਨਾ ਜੀ, ਭਗਤ ਪੀਪਾ ਜੀ, ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮਾਣ ਮਿਲਦਾ ਹੈ, ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਵੀ ਮਾਣ ਮਿਲਦਾ ਹੈ। ਭਗਤ ਨਾਮਦੇਵ ਜੀ ਨੇ ਜੀਵਨ ਕਾਲ ਦੇ ਵਿੱਚ ਨਾਮ ਜਪ ਕੇ ਤੇ ਬਰਕਤਾਂ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਕੀਤੀਆਂ ਤੇ ਉਹਨਾਂ ਬਰਕਤਾਂ ਨੂੰ ਸੰਸਾਰਕ ਲੋਕਾਂ ਦੇ ਵਿੱਚ ਵੰਡਿਆ ਔਰ ਇਹਨਾਂ ਦਾ ਮੁੱਖ ਜਿਹੜਾ ਟੀਚਾ ਸੀ ਉਹ ਭਗਵਾਨ ਵਿੱਠਲ ਜੀ ਸਨ। ਭਗਵਾਨ ਬੀਠੁਲ ਇਹਨਾਂ ਦੇ ਭਗਵਾਨ ਦਾ ਨਾਂ ਸੀ ਤੇ ਬੀਠੁਲ ਭਗਵਾਨ ਦੀ ਇਹ ਪੂਜਾ ਕਰਿਆ ਕਰਦੇ ਸਨ, ਉਹਨਾਂ ਨੂੰ ਯਾਦ ਕਰਿਆ ਕਰਦੇ ਸਨ। ਦੇ ਸ਼ਾਟਣ ਕਰਦੇ ਹੋਏ ਇੱਕ ਵਾਰ ਇਹ ਮਹਾਤਮਾ ਪੰਜਾਬ ਵਿੱਚ ਵੀ ਪਧਾਰੇ। ਭਗਤ ਨਾਮਦੇਵ ਜੀ ਨੇ ਪੰਜਾਬ ਦੇ ਵਿੱਚ ਵੀ ਆਪਣੇ ਚਰਨ ਪਾਏ। ਅੱਜ ਉਹਨਾਂ ਦਾ ਜਨਮ ਦਿਨ ਹੈ, ਇਸ ਕਰਕੇ ਮੈਂ ਅਰਜ ਬੇਨਤੀ ਕਰ ਰਿਹਾ ਹਾਂ ਕਿ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਸਨ ਉਹ ਕੀਤੀਆਂ ਔਰ ਇੱਕ ਹੀ ਟੀਚਾ ਰੱਖਿਆ ਕਿ ਆਪਣੇ ਭਗਵਾਨ ਵਿਠੁਲ ਦੇ ਉੱਤੇ ਭਰੋਸਾ ਤੇ ਪ੍ਰਤੀਤ ਰੱਖ ਕੇ ਨਾਮ ਜਪ ਕੇ ਉੱਚ ਪਦਵੀ ਪ੍ਰਾਪਤ ਕੀਤੀ। ਉਹਨਾਂ ਦਾ ਯਾਦਗਾਰ ਕਈ ਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਘੁੰਮਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਸਥਾਨ ਭਗਤ ਨਾਮਦੇਵ ਜੀ ਦਾ ਬਣਿਆ, ਇਹ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਬਣਵਾਇਆ। ਉੱਥੇ ਹਰ ਸਾਲ 2 ਮਾਘ ਨੂੰ ਭਾਰੀ ਮੇਲਾ ਲੱਗਦਾ। ਮੰਦਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਇੱਥੇ ਆਵਾਜਾਈ ਬਣੀ ਰਹਿੰਦੀ ਹੈ। ਇਹ ਪ੍ਰਚਾਰ ਕਰਕੇ ਆਈ ਗਈ ਸਾਧ ਸੰਗਤ ਨੂੰ ਭਗਤ ਨਾਮਦੇਵ ਜੀ ਦੇ ਜੀਵਨ ਤੋਂ ਜਾਣੂ ਕਰਵਾਉਂਦੇ ਹਨ ਕਿ ਭਗਤ ਨਾਮਦੇਵ ਜੀ ਕੀ ਚੀਜ਼ ਸਨ, ਉਹਨਾਂ ਨੇ ਸੰਸਾਰ ਦੇ ਉੱਤੇ ਆ ਕੇ ਕੀ ਕੀਤਾ। ਨਾਭਾ ਜੀ ਨੇ ਭਗਤਮਾਲ ਵਿੱਚ ਨਾਮਦੇਵ ਜੀ ਦਾ ਜੀਵਨ ਜਿਹੜਾ ਹੈ ਉਹ ਲਿਖਿਆ ਹੈ। ਮਹਾਰਾਸ਼ਟਰ ਦੇ ਵਿਦਵਾਨਾਂ ਦਾ ਲੇਖ ਸਭ ਤੋਂ ਵੱਧ ਕੇ ਪ੍ਰਮਾਣ ਯੋਗਿਆ ਹੈ ਕਿਉਂਕਿ ਇਹ ਚੰਗੀ ਤਰ੍ਹਾਂ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਜਾਣਦੇ ਸਨ। ਮਹਾਰਾਸ਼ਟਰ ਦੇ ਪਾਸੇ ਦੇ ਜਿਹੜੇ ਲੇਖਕ ਹਨ ਉਹਨਾਂ ਭਗਤ ਨਾਮਦੇਵ ਜੀ ਦੇ ਜੀਵਨ ਦੇ ਉੱਤੇ ਸ਼ੁੱਧ ਤੇ ਸਪਸ਼ਟ ਜਾਣਕਾਰੀ ਜਿਹੜੀ ਹੈ ਉਹ ਪੈਦਾ ਕੀਤੀ ਹੈ, ਲਿਖੀ ਹੈ ਔਰ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਉਹਨਾਂ ਨੇ ਥਾਂ ਥਾਂ ਦੇ ਉੱਤੇ ਗ੍ਰੰਥਾਂ ਦੇ ਵਿੱਚ ਦਰਸਾਇਆ ਹੈ ਕਿ ਭਗਤ ਨਾਮਦੇਵ ਜੀ ਜਿਹੜੇ ਹਨ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਵੱਡੇ ਕਾਰਨਾਮੇ ਕੀਤੇ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹਜ਼ੂਰ ਪਾਤਸ਼ਾਹ ਲਿਖਦੇ ਹਨ, ਤਨ ਸੰਤਨ ਕਾ ਮਨ ਸੰਤਨ ਕਾ ਧਨ ਸੰਤਨ ਕਾ ਕੀ ਆ। ਕਹਿੰਦੇ ਤਨ ਵੀ ਸੰਤਾਂ ਨੂੰ ਅਰਪਿਤ ਕਰ ਦਿੱਤਾ, ਮਨ ਵੀ ਸੰਤਾਂ ਨੂੰ ਅਰਪਿਤ ਕਰ ਦਿੱਤਾ ਤੇ ਧਨ ਜਿਹੜਾ ਉਹ ਵੀ ਸੰਤਾਂ ਨੂੰ ਅਰਪਿਤ ਕਰ ਦਿੱਤਾ, ਭਾਵ ਕਿ ਆਪਣੇ ਕੋਲ ਕੁਛ ਨਹੀਂ ਰੱਖਿਆ। ਮਨ ਸੰਤਨ ਕਾ ਕੀ ਆ, ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਤਬ ਥੀ ਆ। ਕਹਿੰਦੇ ਸੰਤਨ ਬਿਨ ਅਵਰ ਨਾ ਦਾਤਾ ਬੀ ਆ, ਤੇ ਜਿਹੜਾ ਸੰਤਾਂ ਦੀ ਸਾਧੂਆਂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਆ। ਗੁਰੂ ਜੀ ਕਹਿੰਦੇ ਜਿਹੜਾ ਸਾਧੂਆਂ ਦੀ ਸ਼ਰਨ ਵਿੱਚ ਆ ਜਾਂਦਾ ਪਾਰ ਗ੍ਰਾਮੀ, ਉਸ ਦਾ ਪਾਰਾ ਉਤਾਰ ਕਰ ਦਿੰਦੇ ਹਨ। ਸਾਧੂਆਂ ਦੇ ਕੋਲ ਢੰਗ ਹੁੰਦਾ, ਜੁਗਤੀ ਹੁੰਦੀ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੇ ਸਾਧੂ ਜੋ ਮੁੱਖ ਦੇ ਵਿੱਚੋਂ ਕਹਿ ਦਿੰਦੇ ਸਨ ਉਹ ਪੂਰਾ ਹੋ ਜਾਇਆ ਕਰਦਾ ਸੀ। ਕਹਿੰਦੇ ਸੰਤਿੰਦਰ ਸਿੰਘ ਅਤਰ ਸਿੰਘ ਇੰਦਰਮੋਹਣੀਏ ਇਹ ਜਦੋਂ ਮੌਜ ਦੇ ਵਿੱਚ ਆ ਕੇ ਦੀਵਾਨ ਲਗਾਇਆ ਕਰਦੇ ਸਨ, ਖੜਤਾਲਾਂ ਵਜਾਇਆ ਕਰਦੇ ਸਨ, ਤੇ ਜੇ ਕਿਤੇ ਬਾਰਿਸ਼ ਨਾ ਪੈਣੀ ਤੇ ਲੋਕਾਂ ਨੇ ਕਹਿਣਾ ਸੰਤ ਜੀ ਬਾਰਿਸ਼ ਪਵਾ ਦਿਓ। ਤੇ ਸੰਤਾਂ ਨੇ ਇਹ ਸ਼ਰਤ ਰੱਖ ਦੇਣੀ ਕਿ ਬਾਰਿਸ਼ ਤਾਂ ਪੈ ਜਾਏਗੀ ਪਰ ਮੇਰੀ ਇੱਕ ਸ਼ਰਤ ਹੋਵੇਗੀ। ਉਹਨਾਂ ਕਹਿਣਾ ਜੀ ਕੀ? ਇਹਨਾਂ ਨੇ ਕਹਿਣਾ ਕਿ ਜਿੰਨਾ ਚਿਰ ਬਾਰਿਸ਼ ਹੁੰਦੀ ਰਵੇ ਉਹਨਾਂ ਚਿਰ ਦੀਵਾਨ ਚੋਂ ਕਿਸੇ ਨੇ ਉੱਠ ਕੇ ਨਹੀਂ ਜਾਣਾ। ਤੇ ਲੋਕਾਂ ਨੇ ਕਹਿਣਾ ਜੀ ਠੀਕ ਹੈ ਸੱਤ ਬਚਨ। ਸੰਤਾਂ ਨੇ ਦੀਵਾਨ ਲਾਉਣਾ, ਖੜਤਾਲਾਂ ਵਜਾਉਣੀਆਂ, ਪਰਮੇਸ਼ੁਰ ਦੇ ਨਾਲ ਹਿਰਦਾ ਜੁੜ ਜਾਣਾ ਤੇ ਬਾਰਿਸ਼ ਪੈਣੀ ਸ਼ੁਰੂ ਹੋ ਜਾਣੀ ਤੇ ਮੀਂਹ ਦੇ ਵਿੱਚ ਹੀ ਲੋਕਾਂ ਨੇ ਬਹਿ ਕੇ ਦੀਵਾਨ ਸੁਣਦੇ ਰਹਿਣਾ। ਇਸ ਪ੍ਰਕਾਰ ਸਾਧੂਆਂ ਦੇ ਕੋਲ ਇਹ ਗਿਆਨ ਆਤਮਕ ਅਵਸਥਾ ਜਿਹੜੀ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜਿਹੜਾ ਰਸਤੇ ਤੋਂ ਮਾਰਗ ਤੋਂ ਭੁੱਲਿਆ ਹੋਇਆ ਹੈ ਉਸ ਨੂੰ ਮਾਰਗ ਦੇ ਉੱਤੇ ਸਾਧੂ ਲੈ ਆਉਂਦੇ ਹਨ। ਜਿਹੜਾ ਆਪਣੇ ਅਸਲੀ ਟੀਚੇ ਨੂੰ ਛੱਡ ਕੇ ਤੇ ਗੁੰਮਰਾਹ ਹੋ ਚੁੱਕਾ ਹੈ, ਪੰਜ ਠੱਗਾਂ ਦੇ ਵੱਸ ਪੈ ਚੁੱਕਾ ਹੈ, ਵਿਸ਼ੇ ਵਿਕਾਰ ਭੋਗਦਾ ਹੈ, ਉਹਨਾਂ ਨੂੰ ਸਾਧੂ ਉਸ ਚਿੱਕੜ ਦੇ ਵਿੱਚੋਂ ਕੱਢ ਲੈਂਦੇ ਹਨ ਤੇ ਇਸ ਤਰ੍ਹਾਂ ਦਾ ਰਸਤਾ ਦੱਸ ਦਿੰਦੇ ਹਨ ਜਿਹੜਾ ਕਲਿਆਣਕਾਰੀ ਰਸਤਾ ਹੈ, ਜਿਸ ਰਸਤੇ ਦੇ ਉੱਤੇ ਚੱਲਣ ਦੇ ਨਾਲ ਮਨੁੱਖ ਦਾ ਕਲਿਆਣ ਹੁੰਦਾ ਹੈ, ਉਸ ਰਸਤੇ ਦੇ ਉੱਤੇ ਤੋਰ ਦਿੰਦੇ ਹਨ ਸਤਿਗੁਰੂ ਦੀ ਕਿਰਪਾ ਦੇ ਨਾਲ। ਇਹ ਸਾਧੂਆਂ ਦੇ ਕੋਲ ਜੁਗਤੀ ਹੁੰਦੀ ਹੈ। ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਦੇ ਪਾਠ ਦੇ ਵਿੱਚ ਸਾਧੂ ਦੀ ਸਿਫਤ ਕਰਦਿਆਂ ਹੋਇਆਂ ਬਹੁਤ ਕੁਝ ਲਿਖਿਆ। ਉਹ ਕਹਿੰਦੇ ਨੇ ਕਿ ਸੰਤ ਕੀ ਨਿੰਦਾ ਜੋਨੀ ਭਵਣਾ, ਜਿਹੜਾ ਸੰਤਾਂ ਦੀ ਨਿੰਦਾ ਕਰਦਾ ਉਹ ਜੂਨਾਂ ਦੇ ਵਿੱਚ ਪੈ ਜਾਂਦਾ, ਜੂਨਾਂ ਦੇ ਵਿੱਚੋਂ ਨਹੀਂ ਨਿਕਲਦਾ, ਵਾਰ ਵਾਰ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਉਹਦਾ ਜੀਵਨ ਜਿਹੜਾ ਕਲਿਆਣਕਾਰੀ ਨਹੀਂ ਹੁੰਦਾ, ਉਹ ਇਸੇ ਹੀ ਜੂਨਾਂ ਦੇ ਚੱਕਰ ਦੇ ਵਿੱਚ ਘੁੰਮਦਾ ਹੋਇਆ ਸੰਸਾਰ ਤੋਂ ਚਲੇ ਜਾਂਦਾ ਤੇ ਘੁੰਮਦਾ ਹੀ ਰਹਿੰਦਾ, ਵਾਰ ਵਾਰ ਜੰਮਦਾ ਰਹਿੰਦਾ ਤੇ ਵਾਰ ਵਾਰ ਮਰਦਾ ਰਹਿੰਦਾ। ਗੁਰੂ ਸਾਹਿਬ ਕਹਿੰਦੇ ਜੇ ਇਸ ਚੱਕਰ ਦੇ ਵਿੱਚੋਂ ਤੂੰ ਨਿਕਲਣਾ ਚਾਹੁੰਦਾ ਤੇ ਸਤਿਗੁਰ ਤੇ ਸਤਿਗੁਰੂ ਦੇ ਸਾਜੇ ਹੋਏ ਸਾਧੂਆਂ ਦੀ ਨਿੰਦਿਆ ਨਾ ਕਰ। ਸੰਤ ਕੀ ਨਿੰਦਾ ਜੋਨੀ ਭਵਣਾ, ਜੂਨਾਂ ਦੇ ਵਿੱਚ ਭੌਂਦਾ ਰਹੇਗਾ ਜੇ ਸਾਧੂ ਦੀ ਨਿੰਦਾ ਕਰੇਗਾ ਤੇ। ਸੰਤ ਕੀ ਨਿੰਦਾ ਰੋਗੀ ਕਰਨਾ, ਕਹਿੰਦੇ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਰੋਗੀ ਹੋ ਜਾਂਦਾ ਤੇ ਰੋਗੀ ਵੀ ਫਿਰ ਇਸ ਪ੍ਰਕਾਰ ਦਾ ਹੋ ਜਾਂਦਾ ਕਿ ਸੰਸਾਰ ਦੇ ਉੱਤੇ ਜਿੰਨੇ ਵੀ ਹਕੀਮ ਹਨ, ਜਿੰਨੇ ਵੀ ਡਾਕਟਰ ਹਨ, ਉਹਨਾਂ ਦੇ ਕੋਲੋਂ ਦਵਾਈ ਲੈਣ ਤੇ ਵੀ ਉਹਦਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਇਹ ਵੈਦਾਂ ਦੇ ਠੀਕ ਹੋਣ ਵਾਲਾ ਰੋਗ ਨਹੀਂ ਹੁੰਦਾ। ਕਿਸੇ ਸੰਤ ਦੀ ਨਿੰਦਾ ਕਰਕੇ, ਕਿਸੇ ਸੰਤ ਦਾ ਮਾੜਾ ਕਰਕੇ ਕਰਮ ਰੋਗ ਲੱਗਦਾ ਤੇ ਕਰਮ ਰੋਗ ਜਿਹੜਾ ਦਵਾਈਆਂ ਦੇ ਨਾਲ ਖਤਮ ਨਹੀਂ ਹੁੰਦਾ। ਕਰਮ ਰੋਗ ਕੇਵਲ ਖਤਮ ਹੁੰਦਾ ਹੈ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇ ਨਾਮ ਜਪਣ ਦੇ ਨਾਲ। ਜਿਹੜਾ ਪੂਰਬਲੇ ਕਰਮ ਦਾ ਰੋਗ ਲੱਗਿਆ ਹੋਇਆ ਉਹ ਕਦੀ ਵੀ ਦਵਾਈ ਦੇ ਨਾਲ ਨਹੀਂ ਮਿਟ ਸਕਦਾ। ਉਸ ਰੋਗ ਨੂੰ ਖਤਮ ਕਰਨ ਵਾਸਤੇ, ਉਸ ਰੋਗ ਨੂੰ ਮਿਟਾਉਣ ਦੇ ਵਾਸਤੇ ਉਸ ਤਰ੍ਹਾਂ ਦੀ ਦਵਾਈ ਲੈਣੀ ਪਏਗੀ, ਭਾਵ ਕਿ ਸਤਿਗੁਰੂ ਦੇ ਚਰਨਾਂ ਰੂਪੀ ਦਵਾਈ ਲੈ ਕੇ, ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ, ਉਸ ਨਾਮ ਦਾ ਜਾਪ ਕਰਕੇ ਤੇ ਮਨੁੱਖ ਪੂਰਬਲੇ ਕਰਮ ਰੋਗ ਤੋਂ ਮੁਕਤੀ ਪਾ ਸਕਦਾ ਹੈ। ਹੋਰ ਕੋਈ ਰਸਤਾ ਨਹੀਂ। ਜੇ ਕੋਈ ਕਹੇ ਕਿ ਮੈਂ ਦਵਾਈ ਖਾ ਕੇ ਕਰਮ ਰੋਗ ਤੋਂ ਮੁਕਤੀ ਪਾ ਲਵਾਂ, ਦਵਾਈ ਖਾ ਕੇ ਸਰੀਰਕ ਰੋਗ ਤਾਂ ਕੱਟਿਆ ਜਾ ਸਕਦਾ ਹੈ, ਪਰ ਕਰਮ ਰੋਗ ਜਿਹੜਾ ਹੈ ਉਹ ਸਤਿਗੁਰੂ ਤੇ ਸਤਿਗੁਰੂ ਦਾ ਨਾਮ ਤੇ ਸਤਿਗੁਰੂ ਦੇ ਭਗਤ ਕੱਟ ਸਕਦੇ ਹਨ। ਇਸ ਕਰਕੇ ਸੰਤ ਕੀ ਨਿੰਦਾ ਰੋਗੀ ਕਰਨਾ, ਤੂੰ ਸੰਤਾਂ ਦੀ ਨਿੰਦਿਆ ਨਾ ਕਰ, ਵੇਖੀ ਕਿਤੇ ਰੋਗ ਨਾ ਲਾ ਕੇ ਬੈਠ ਜਾਈ ਕੋਈ ਸਰੀਰ ਨੂੰ, ਇਹ ਗਲਤੀ ਨਾ ਕਰ ਬੈਠੀ। ਸੰਤ ਕੀ ਸੋਭਾ ਊਚ ਤੇ ਉੱਚੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਧੂ ਦੀ ਸੋਭਾ ਜਿਹੜੀ ਹੈ ਇਹ ਉੱਚੀ ਤੋਂ ਵੀ ਉੱਚੀ ਹੈ, ਇਹਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜਿਵੇਂ ਇੱਕ ਪਹਾੜ ਹੋਵੇ, ਉਸ ਪਹਾੜ ਤੇ ਦੂਸਰਾ ਪਹਾੜ ਹੋਵੇ, ਫਿਰ ਉਸ ਪਹਾੜ ਤੇ ਤੀਸਰਾ ਪਹਾੜ ਹੋਵੇ, ਫਿਰ ਉਸ ਪਹਾੜ ਤੇ ਚੌਥਾ ਪਹਾੜ ਹੋਵੇ, ਜਿਸ ਤਰ੍ਹਾਂ ਉਸਦਾ ਕੋਈ ਅੰਤ ਨਹੀਂ ਪਾ ਸਕਦਾ, ਇਸੇ ਤਰ੍ਹਾਂ ਹੀ ਸਾਧ ਕੀ ਸੋਭਾ ਊਚ ਤੇ ਉੱਚੀ, ਉਹ ਜਿੰਨਾ ਵੀ ਕੋਈ ਅੰਤ ਪਾਉਣ ਦੀ ਕੋਸ਼ਿਸ਼ ਕਰੇਗਾ ਵੱਧਦੀ ਜਾਏਗੀ, ਘਟਣੀ ਨਹੀਂ, ਵੱਧਦੀ ਜਾਏਗੀ, ਉਹ ਖਤਮ ਨਹੀਂ ਹੋ ਸਕਦੀ, ਮੁੱਕ ਨਹੀਂ ਸਕਦੀ। ਸਾਧ ਕੀ ਸੋਭਾ ਊਚ ਤੇ ਉੱਚੀ, ਕਹਿੰਦੇ ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਕਾ ਨਾਹੀ ਅੰਤ ਤੇ ਸਾਧ ਕੀ ਸੋਭਾ ਸਦਾ ਬੇਅੰਤ, ਕਹਿੰਦੇ ਸਾਧੂ ਦੀ ਸੋਭਾ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਕਹਿਣ ਕਥਨ ਤੋਂ ਬਾਹਰੀ ਹੈ। ਨਾਨਕ ਵਿਚਾਰ ਹੈ ਸੰਤ ਮੁਨ ਜਨ ਚਾਰ ਵੇਦ ਕਹੰਦੇ। ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਵਿਚਾਰ ਕੀਤੀ ਹੈ ਆਪਣੇ ਮਨ ਦੇ ਨਾਲ, ਮੈਨੂੰ ਇਹ ਗਿਆਨ ਹੋਇਆ ਕਿ ਨਾਨਕ ਵਿਚਾਰ ਹੈ ਸੰਤ ਮੁਨ ਜਨ ਚਾਰ ਵੇਦ ਕਹੰਦੇ। ਚਾਰ ਵੇਦ ਜਿਹੜੇ ਹਨ ਬ੍ਰਹਮਾ ਨੇ ਲਿਖੇ, ਉਹ ਪੁਕਾਰ ਪੁਕਾਰ ਕੇ ਇਸ ਗੱਲ ਦੀ ਗਵਾਹੀ ਭਰਦੇ ਹਨ, ਇਸ ਗੱਲ ਦੀ ਗਰੰਟੀ ਦਿੰਦੇ ਹਨ ਕਿ ਨਾਨਕ ਵਿਚਾਰ ਹੈ ਸੰਤ ਮੁਨ ਜਨ ਚਾਰ ਵੇਦ ਕਹੰਦੇ। ਤੂੰ ਵਿਚਾਰ ਕਰ ਇਸ ਗੱਲ ਦੀ ਕਿ ਚਾਰ ਵੇਦ ਇਹ ਗੱਲ ਕਹਿ ਰਹੇ ਹਨ ਕਿ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਵੰਦੇ। ਕਹਿੰਦੇ ਜੋ ਸਾਧੂ ਮੁਖ ਦੇ ਵਿੱਚੋਂ ਬੋਲ ਦਿੰਦੇ ਹਨ, ਜੋ ਆਪਣੇ ਰਸਨਾ ਤੋਂ ਕਹਿ ਦਿੰਦੇ ਹਨ, ਉਹ ਉਹਨਾਂ ਦਾ ਬੋਲਿਆ ਬੋਲ ਤੁਰੰਤ ਪੂਰਾ ਹੋ ਜਾਂਦਾ ਹੈ, ਇਸ ਗੱਲ ਦੀ ਗਰੰਟੀ ਦਿੰਦੇ ਹਨ ਵੇਦ ਬ੍ਰਹਮਾ ਦੇ ਲਿਖੇ ਹੋਏ ਜਿਹੜੇ ਹਨ। ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਵੰਦੇ। ਕਹਿੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ। ਜਦੋਂ ਉਹ ਬੋਲ ਉਹ ਵਚਨ ਸਾਧੂ ਵੱਲੋਂ ਕਹੇ ਗਏ ਪ੍ਰਗਟ ਹੋ ਜਾਂਦੇ ਨੇ ਸੰਸਾਰ ਦੇ ਵਿੱਚ, ਤੇ ਸਾਰੇ ਲੋਕ ਸੁਣ ਲੈਂਦੇ ਹਨ ਕਿ ਸਾਧੂ ਨੇ ਆਹ ਵਚਨ ਕੀਤਾ ਸੀ ਤੇ ਉਹ ਵਚਨ ਪੂਰਾ ਹੋ ਗਿਆ। ਉਹ ਛੁਪੇ ਨਹੀਂ ਰਹਿੰਦੇ, ਪ੍ਰਗਟ ਹੋ ਜਾਂਦੇ ਹਨ ਸੰਸਾਰ ਦੇ ਵਿੱਚ, ਜਗ ਜਾਹਰ ਹੋ ਜਾਂਦੇ ਹਨ। ਕਹਿੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ, ਸੁਖ ਨਾ ਪਾਇਣ ਮੁਗਦ ਨਰ ਸੰਤ ਨਾਲ ਖਹੰਦੇ। ਮੁਗਧ ਤੋਂ ਭਾਵ ਹੁੰਦਾ ਮੂਰਖ। ਜਿਹੜੇ ਮੂਰਖ ਲੋਕ ਹਨ ਉਹ ਕਦੇ ਵੀ ਸੁਖ ਨਹੀਂ ਪਾਉਂਦੇ। ਜੇ ਉਹ ਸਾਧੂਆਂ ਦੇ ਨਾਲ ਵੈਰ ਕਰਨ ਲੱਗ ਜਾਂਦੇ ਹਨ, ਉਹਨਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ, ਉਹਨਾਂ ਵਿੱਚ ਨੁਕਸ ਕੱਢਣ ਲੱਗ ਜਾਂਦੇ ਹਨ, ਤੇ ਗੁਰੂ ਸਾਹਿਬ ਕਹਿੰਦੇ ਆ ਸੰਸਾਰ ਦੇ ਉੱਤੇ ਉਹ ਲੋਕ ਕਦੇ ਸੁਖ ਨਹੀਂ ਪਾਉਂਦੇ ਜਿਹੜੇ ਸੰਗਤ ਦੇ ਵਿੱਚ ਆ ਕੇ ਵੀ ਇੱਕ ਦੂਜੇ ਦੀ ਨਿੰਦਿਆ ਨਹੀਂ ਤਿਆਗਦੇ ਤੇ ਇੱਕ ਦੂਜੇ ਦੇ ਵਿੱਚੋਂ ਸੰਗਤ ਦੇ ਵਿੱਚ ਬੈਠੇ ਹੋਏ ਵੀ ਨੁਕਸ ਕੱਢੀ ਜਾਂਦੇ ਹਨ, ਉਹ ਕਦੇ ਸੁੱਖ ਨਹੀਂ ਸੰਸਾਰ ਤੇ ਪਾਉਂਦੇ। ਜੇ ਪਰਮੇਸ਼ੁਰ ਦੀ ਪ੍ਰਾਪਤੀ ਚਾਹੁੰਦੇ ਹੋ ਤੇ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਣਾ ਪਏਗਾ, ਨਿੰਦਾ ਦੇ ਵਿੱਚੋਂ, ਚੁਗਲੀ ਦੇ ਵਿੱਚੋਂ, ਹੰਕਾਰ ਦੇ ਵਿੱਚੋਂ, ਲੋਭ ਦੇ ਵਿੱਚੋਂ, ਮੋਹ ਦੇ ਵਿੱਚੋਂ ਨਿਕਲ ਕੇ ਹੀ ਮਨੁੱਖ ਕਲਿਆਣਕਾਰੀ ਮਾਰਗ ਦੇ ਉੱਤੇ ਚੱਲ ਸਕਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਗ੍ਰਹਿਣ ਕਰ ਸਕਦਾ ਹੈ। ਮਨ ਜਿਹੜਾ ਈਰਖਾ ਦੇ ਨਾਲ ਭਰਿਆ ਹੋਇਆ ਤਪਦਾ ਪਿਆ ਹੈ ਵਿਰੋਧਤਾ ਦੀ ਅੱਗ ਦੇ ਵਿੱਚ, ਤੇ ਜੇ ਕੋਈ ਐਸੀ ਅਵਸਥਾ ਦੇ ਵਿੱਚ ਕਹੇ ਕਿ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ, ਤੇ ਕਦਾਚਿਤ ਉਹ ਇਹ ਨਾ ਸੋਚੇ ਕਿ ਸਤਿਗੁਰੂ ਮੇਰੇ ਕੋਲ ਹੈ, ਕਦੇ ਵੀ ਸਤਿਗੁਰੂ ਉਹਦੇ ਕੋਲ ਨਹੀਂ, ਕਿਉਂਕਿ ਜੇ ਸਤਿਗੁਰੂ ਨੂੰ ਨੇੜੇ ਜਾਣਨਾ ਚਾਹੁੰਦਾ ਹੈ ਤੇ ਇਹਨਾਂ ਚੀਜ਼ਾਂ ਤੋਂ ਪਹਿਲਾਂ ਉਸ ਨੂੰ ਕਿੰਤੂ ਕਰਨਾ ਪਏਗਾ, ਕਿਨਾਰਾ ਕਰਨਾ ਪਏਗਾ, ਤਾਂ ਉਹਦਾ ਮਨ ਜਿਹੜਾ ਸ਼ੁੱਧ ਹੋਏਗਾ ਤੇ ਮਨ ਦੇ ਵਿੱਚ ਸਤਿਗੁਰੂ ਦਾ ਵਾਸ ਹੋਏਗਾ। ਭਗਤ ਨਾਮਦੇਵ ਜੀ ਨੇ ਆਪਣੇ ਇਲਾਕੇ ਦੇ ਵਿੱਚ ਬਹੁਤ ਵੱਡੀ ਜਿਹੜੀ ਕਿਰਪਾ ਕੀਤੀ ਔਰ ਲੋਕਾਂ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਭਗਵਾਨ ਦੇ ਲੜ ਲਾਇਆ। ਇੱਕ ਸਾਧੂ ਦੀ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਉਹ ਕਦੇ ਆਪਣੀ ਮੰਨਤਾਂ ਨਹੀਂ ਕਰਵਾਉਂਦਾ, ਕਦੇ ਆਪਣੇ ਆਪ ਨੂੰ ਪਹਿਲ ਦੇ ਕੇ ਮੱਥਾ ਨਹੀਂ ਟਿਕਵਾਉਂਦਾ। ਸਾਧੂ ਹਮੇਸ਼ਾ ਪ੍ਰੇਰਦਾ ਹੈ ਕਿ ਤੁਸੀਂ ਗੁਰੂ ਦੇ ਚਰਨੀ ਲੱਗੋ। ਜਿਹੜਾ ਸੱਚਾ ਸਾਧੂ ਹੋਏਗਾ, ਜਿਹੜਾ ਪਖੰਡੀ ਹੋਏਗਾ, ਉਹ ਆਪਣੀ ਪੂਜਾ ਕਰਾਏਗਾ, ਆਪਣੀ ਮੰਨਤਾ ਕਰਾਏਗਾ। ਜਿਹੜਾ ਸੱਚਾ ਸਾਧੂ ਹੋਏਗਾ ਉਹ ਹਮੇਸ਼ਾ ਗੁਰੂ ਦਾ ਨਾਂ ਲੈਣ ਵਾਸਤੇ ਹੀ ਕਹੇਗਾ, ਉਹ ਇਹ ਨਹੀਂ ਕਹੇਗਾ ਮੇਰਾ ਨਾਂ ਲਓ। ਇਸ ਕਰਕੇ ਭਗਤ ਨਾਮਦੇਵ ਜੀ ਉਹਨਾਂ ਸਾਧੂਆਂ ਦੇ ਵਿੱਚੋਂ ਸਨ ਜਿਹੜੇ ਸਾਧੂ ਆਪਣਾ ਆਪ ਗਵਾ ਦਿੰਦੇ ਹਨ। ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ। ਗੁਰੂ ਸਾਹਿਬ ਕਹਿੰਦੇ ਜਿਹੜਾ ਆਪਣਾ ਆਪ ਗਵਾ ਲੈਂਦਾ, ਆਪਣੇ ਆਪ ਨੂੰ ਭਾਵ ਕੇ ਮਨ ਨੂੰ ਮਾਰ ਲੈਂਦਾ, ਚਤੁਰਾਈਆਂ ਸਾਰੀਆਂ ਛੱਡ ਦਿੰਦਾ, ਉਸ ਮਨੁੱਖ ਦੇ, ਉਸ ਜਗਿਆਸੂ ਦੇ ਕੋਲ ਸਤਿਗੁਰੂ ਹੈ ਸਭ ਤੋਂ ਵੱਡਾ ਧਨ। ਔਰ ਜਿਹੜਾ ਚਤੁਰਾਈਆਂ ਦੇ ਵਿੱਚ ਪਿਆ ਰਹਿੰਦਾ, ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦਾ, ਲੋਕਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦਾ, ਹੈ ਪੱਲੇ ਕੁਝ ਵੀ ਨਹੀਂ ਪਖੰਡ ਕਰਦਾ, ਸੰਤ ਜਨ ਜਿਹੜੇ ਹਨ ਉਹ ਕਦੇ ਵੀ ਆਪਣੀ ਪੂਜਾ ਨਹੀਂ ਕਰਾਉਣਗੇ, ਆਪਣੀ ਮੰਨਤਾਂ ਨਹੀਂ ਕਰਾਉਣਗੇ, ਗੁਰੂ ਨੂੰ ਮੁੱਖ ਰੱਖ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਸੰਗਤ ਨੂੰ ਪ੍ਰੇਰਨਗੇ। ਪਖੰਡੀ ਲੋਕ ਹਨ ਜਿਹੜੇ, ਉਹ ਆਪਣੇ ਮਗਰ ਤੁਰਨ ਲਈ ਲੋਕਾਂ ਨੂੰ ਕਹਿਣਗੇ। ਭਗਤ ਨਾਮ ਦੇ ਪਖੰਡੀਆਂ ਵਿੱਚੋਂ ਨਹੀਂ ਸਨ, ਉਹ ਸੱਚੇ ਸੰਤਾਂ ਦੇ ਵਿੱਚੋਂ ਸਨ। ਆਪ ਪ੍ਰਭੂ ਬੀਠੁਲ ਦੀ ਪੂਜਾ ਕਰਦੇ ਸਨ ਤੇ ਲੋਕਾਂ ਨੂੰ ਕਰਨ ਵਾਸਤੇ ਪ੍ਰੇਰਦੇ ਸਨ। ਇੱਕ ਵਾਰੀ ਭਗਤ ਨਾਮਦੇਵ ਜੀ ਦਾ ਜਦੋਂ ਸੰਸਾਰ ਦੇ ਉੱਤੇ ਸਿੱਕਾ ਚੱਲ ਗਿਆ, ਆਲੇ ਦੁਆਲੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਗਾਵਾਂ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਹੁਤ ਵੱਡੀ ਤਾਦਾਦ ਦੇ ਉੱਤੇ ਸੋਭਾ ਹੋਣੀ ਸ਼ੁਰੂ ਹੋ ਗਈ ਤੇ ਈਰਖਾਵਾਦੀ ਲੋਕ ਜਿਹੜੇ ਸਨ ਉਹਨਾਂ ਤੋਂ ਸੜਨ ਲੱਗੇ, ਜਲਣ ਲੱਗੇ, ਮਨ ਵਿੱਚ ਵਿਰੋਧਤਾ ਕਰਨ ਲੱਗੇ ਕਿ ਇਸ ਦੀ ਜੈ ਜੈਕਾਰ ਹੋ ਰਹੀ ਹੈ ਤੇ ਸਾਨੂੰ ਕੋਈ ਪੁੱਛਦਾ ਨਹੀਂ। ਇਸ ਕਰਕੇ ਕਿਸੇ ਨਾ ਕਿਸੇ ਪ੍ਰਕਾਰ ਭਗਤ ਨਾਮਦੇਵ ਦੀ ਹੇਠੀ ਕਰਵਾਉਣੀ ਚਾਹੀਦੀ ਹੈ, ਇਸ ਦੀ ਬੇਇੱਜ਼ਤੀ ਕਰਵਾਉਣੀ ਚਾਹੀਦੀ ਹੈ ਕਿ ਇਸ ਦਾ ਜਿਹੜਾ ਹਰ ਪਾਸੇ ਜਸ ਹੋ ਰਿਹਾ ਉਹ ਅਪਜਸ ਦੇ ਵਿੱਚ ਫੈਲ ਜਾਵੇ। ਜਿੱਥੇ ਲੋਕ ਜਸ ਕਰਦੇ ਹਨ ਉੱਥੇ ਲੋਕ ਅਪਜਸ ਕਰਨ ਲੱਗ ਪੈਣ। ਤੇ ਇਹਨਾਂ ਪਖੰਡੀ ਲੋਕਾਂ ਨੇ ਭਗਤ ਨਾਮਦੇਵ ਦੇ ਖਿਲਾਫ ਚਾਲਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ, ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ, ਮਨ ਵਿੱਚ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਹੜਾ ਵੇਲਾ ਹੋਵੇ ਸਾਨੂੰ ਮੌਕਾ ਮਿਲੇ ਤੇ ਭਗਤ ਨਾਮਦੇਵ ਜੀ ਦੀ ਹੇਠੀ ਕਰਾ ਦਈਏ। ਇਹਨਾਂ ਦੀ ਜਿਹੜੀ ਚੜ੍ਹਦੀ ਕਲਾ ਉਹ ਕੁਝ ਦਿਨਾਂ ਦੇ ਵਿੱਚ ਹੀ ਢਹਿੰਦੀ ਕਲਾ ਦੇ ਵਿੱਚ ਬਦਲ ਜਾਵੇ। ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਤੰਗ ਹੁੰਦੇ ਨੇ, ਉਹਨਾਂ ਦਾ ਹਿਰਦਾ ਦੁਖੀ ਹੁੰਦਾ, ਈਰਖਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਤੇ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਜਿਹੜੇ ਡਿੱਗੇ ਨੂੰ ਚੁੱਕ ਕੇ ਉਠਾਉਂਦੇ ਨੇ, ਉਹਦੀ ਉਂਗਲ ਫੜ ਕੇ ਉਹਨੂੰ ਤੁਰਨਾ ਸਿਖਾਉਂਦੇ ਨੇ ਕਿ ਤੂੰ ਅੱਗੇ ਵੱਧ, ਤੇਰਾ ਅਸੀਂ ਸਾਥ ਦੇਵਾਂਗੇ, ਜੇ ਪੈਸੇ ਦੀ ਲੋੜ ਏ ਪੈਸਾ ਦੇਵਾਂਗੇ, ਜੇ ਕਿਸੇ ਚੀਜ਼ ਦੀ ਲੋੜ ਏ ਤੇ ਚੀਜ਼ ਤੇਰੇ ਕੋਲ ਹਾਜ਼ਰ ਕਰ ਦਿਆਂਗੇ, ਤੂੰ ਹੌਸਲਾ ਨਾ ਹਾਰ, ਤਗੜਾ ਹੋ ਤੇ ਅੱਗੇ ਵੱਧ। ਤੇ ਇਸ ਤਰ੍ਹਾਂ ਦੇ ਲੋਕ ਵੀ ਆ ਜਿਹੜੇ ਅੱਗੇ ਵੱਧਦੇ ਹੋਏ ਨੂੰ ਪਿੱਛੋਂ ਫੜ ਕੇ ਖਿੱਚ ਲੈਂਦੇ ਨੇ ਕਿ ਇਹ ਅੱਗੇ ਵੱਧ ਕਿਵੇਂ ਜਾਵੇ। ਭਗਤ ਨਾਮਦੇਵ ਜੀ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਸਨ, ਉਹਨਾਂ ਭਗਤਾਂ ਦੇ ਵਿੱਚੋਂ ਨਹੀਂ ਸਨ, ਭਗਤ ਨਾਮਦੇਵ ਜੀ ਉਹਨਾਂ ਭਗਤਾਂ ਦੇ ਵਿੱਚੋਂ ਸਨ ਜਿਹੜੇ ਅੱਗੇ ਵਧਣ ਵਾਸਤੇ ਪ੍ਰੇਰਦੇ ਸਨ ਕਿ ਹੇ ਭਗਤ ਤੂੰ ਅੱਗੇ ਵੱਧ, ਤੇਰੀ ਸਹਾਇਤਾ ਕਰਾਂਗੇ, ਜਿੰਨੀ ਵੀ ਹੋਈ ਸਰਦੀ ਪੁੱਜਦੀ ਤੇਰੇ ਨਾਲ ਹਾਂ, ਹੌਸਲਾ ਦੇ ਕੇ ਕਿਸੇ ਨੂੰ ਅੱਗੇ ਤੋਰ ਦੇਣਾ ਇਹਦੇ ਵਰਗਾ ਕੋਈ ਪਰਉਪਕਾਰ ਨਹੀਂ, ਪਿੱਛੋਂ ਫੜ ਕੇ ਕਿਸੇ ਨੂੰ ਖਿੱਚ ਲੈਣਾ, ਕਿਸੇ ਤੁਰਦੇ ਹੋਏ ਨੂੰ ਡੇਗ ਦੇਣਾ, ਇਸ ਤੋਂ ਵੱਡਾ ਕੋਈ ਪਾਪ ਨਹੀਂ ਸਾਧ ਸੰਗਤ ਜੀ। ਇਸ ਕਰਕੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਵੱਡੇ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਜਿਨ੍ਹਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਹੋਣ ਦਾ ਸੁਭਾਗ ਪ੍ਰਾਪਤ ਨਾ ਹੋਇਆ ਉਹਨਾਂ ਨੂੰ ਭਗਤ ਨਾਮਦੇਵ ਨੇ ਆਪਣੇ ਪੈਰਾਂ ਦੇ ਉੱਤੇ ਖੜਨ ਦੇ ਯੋਗ ਬਣਾ ਦਿੱਤਾ। ਇੱਕ ਸ਼ਾਇਰ ਲਿਖਦਾ ਕਵੀ ਸੰਤੋਖ ਸਿੰਘ ਸਫਰੀ, ਉਹ ਕਹਿੰਦੇ ਨਾਮ ਨਾਲ ਹੁੰਦਾ ਬੇਸ਼ੱਕ ਨਾਕੀ ਉੱਚਾ, ਬਿਨਾਂ ਨਾਮ ਨਾ ਨਾਮ ਨੇ ਖੱਟ ਹੁੰਦੇ, ਪਾਰ ਲੱਗਣ ਲਈ ਸਾਗਰ ਸੰਸਾਰ ਵਿੱਚੋਂ ਸਾਧੂ ਸੰਤ ਮਹਾਤਮਾ ਤੱਟ ਹੁੰਦੇ, ਜਿਨ੍ਹਾਂ ਰੁੱਖਾਂ ਮਨੁੱਖਾਂ ਤੇ ਰੱਬ ਰੀਝੇ ਨਹੀਂ ਉਹ ਕਦੇ ਤੂਫਾਨਾਂ ਤੋਂ ਪੱਟ ਹੁੰਦੇ। ਤੇ ਸਫਰੀ ਸਾਧੂਆਂ ਦੀ ਕੀ ਗੱਲ ਪੁੱਛਦਾ, ਘੱਟੋ ਘੱਟ ਨਹੀਂ ਰੱਬ ਤੋਂ ਘੱਟ ਹੁੰਦੇ। ਕਹਿੰਦੇ ਜੇ ਘੱਟੋ ਘੱਟ ਵੀ ਸਾਧੂਆਂ ਦੀ ਹੈਸੀਅਤ ਬਾਰੇ ਬੰਦਾ ਸੋਚੇ ਤੇ ਘੱਟ ਤੋਂ ਘੱਟ ਵੀ ਸੋਚੇ ਤੇ ਉਹਨੂੰ ਇਹ ਗਿਆਨ ਪ੍ਰਾਪਤ ਹੋ ਜਾਏਗਾ ਕਿ ਸਾਧੂ ਤੇ ਸੰਤ ਤੇ ਸਤਿਗੁਰੂ ਦੇ ਵਿੱਚ ਕੋਈ ਫਰਕ ਨਹੀਂ, ਇਹਨਾਂ ਦੀ ਗੱਲ ਇੱਕ ਹੀ ਹੁੰਦੀ ਹੈ, ਗੁਰੂ ਦੇ ਕੋਲੋਂ ਹੀ ਬਰਕਤਾਂ ਲੈ ਕੇ ਅੱਗੇ ਵੰਡਦੇ ਹਨ ਸਾਧੂ। ਤੇ ਜਦੋਂ ਗੁਰੂ ਦੀ ਨਿਗਾਹ ਕਰੋਪ ਹੋ ਜਾਂਦੀ ਹੈ, ਇੱਕ ਸਾਧੂ ਵੀ ਜਿਹੜਾ ਹੈ ਗਲੀਆਂ ਦੇ ਕੱਖ ਦੇ ਸਮਾਨ ਹੋ ਜਾਂਦਾ। ਤੇ ਸਾਧੂ ਦੇ ਕੋਲ ਵੀ ਬਰਕਤਾਂ ਉਹਨਾਂ ਚਿਰ ਰਹਿੰਦੀਆਂ ਜਿੰਨਾ ਚਿਰ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਨਾਲ ਕਨੈਕਸ਼ਨ ਜੁੜਿਆ ਰਹਿੰਦਾ। ਉਦਾਹਰਨ ਵਜੋਂ ਤੁਹਾਡੇ ਮੁਹੱਲੇ ਦੇ ਵਿੱਚ, ਵੱਖਰੇ ਵੱਖਰੇ ਮੁਹੱਲੇ ਦੇ ਵਿੱਚ ਵੱਖਰਾ ਵੱਖਰਾ ਬਿਜਲੀ ਦਾ ਟਰਾਂਸਫਰ ਹੁੰਦਾ, ਬਿਜਲੀ ਦੇ ਟਰਾਂਸਫਾਰਮ ਤੋਂ ਤਾਰਾਂ ਅੱਗੇ ਕਲੋਨੀ ਦੇ ਵਿੱਚ ਜਾਂ ਪਿੰਡ ਦੇ ਵਿੱਚ ਲਾਈਟ ਦੇਣ ਵਾਸਤੇ ਜੋੜੀਆਂ ਜਾਂਦੀਆਂ ਨੇ, ਜਿੰਨਾ ਚਿਰ ਤਾਰਾਂ ਟਰਾਂਸਫਾਰਮ ਦੇ ਨਾਲ ਜੁੜੀਆਂ ਰਹਿੰਦੀਆਂ ਹਨ ਉਹਨਾਂ ਚਿਰ ਗਲੀਆਂ ਦੇ ਵਿੱਚ, ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ ਲਾਈਟ ਜਗਦੀ ਹੈ। ਜਦੋਂ ਟਰਾਂਸਫਾਰਮ ਤੋਂ ਤਾਰ ਸੜ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ, ਸਾਰੇ ਮੁਹੱਲੇ ਦੀ ਲਾਈਟ ਬੰਦ ਹੋ ਜਾਂਦੀ ਹੈ, ਹਨੇਰਾ ਹੋ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਦੇ ਨਾਲ ਜਿੰਨਾ ਚਿਰ ਸਿੱਖ ਜੁੜਿਆ ਰਹਿੰਦਾ ਉਹਦੇ ਜੀਵਨ ਦੇ ਵਿੱਚ ਚਾਨਣ ਹੈ, ਜਦੋਂ ਗੁਰੂ ਦੇ ਨਾਲੋਂ ਉਹਦਾ ਕਨੈਕਸ਼ਨ ਟੁੱਟ ਜਾਂਦਾ ਜੀਵਨ ਹਨੇਰਮਈ ਹੋ ਜਾਂਦਾ, ਹਨੇਰਾ ਹੋ ਜਾਂਦਾ ਜੀਵਨ ਦੇ ਵਿੱਚ, ਕੋਈ ਚਾਨਣ ਕਰਵਾਉਣ ਵਾਲਾ ਨਹੀਂ ਹੁੰਦਾ। ਇਸ ਕਰਕੇ ਭਗਤ ਨਾਮਦੇਵ ਜੀ ਭਗਵਾਨ ਵਿੱਠਲ ਦੇ ਨਾਲ ਜੁੜੇ ਹੋਏ ਸਨ, ਉਹਨਾਂ ਤੋਂ ਬਰਕਤਾਂ ਲੈ ਕੇ ਤੇ ਅੱਗੇ ਵੰਡਦੇ ਸਨ, ਉਹਨਾਂ ਤੋਂ ਚਾਨਣ ਲੈ ਕੇ ਅੱਗੇ ਚਾਨਣ ਵੰਡਦੇ ਸਨ। ਉਹਨਾਂ ਨੇ ਆਪਣੇ ਜੀਵਨ ਨੂੰ ਆਤਮਕ ਤੌਰ ਦੇ ਉੱਤੇ ਉੱਚਾ ਕੀਤਾ ਹੋਇਆ ਸੀ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਆਹ ਚੀਜ਼ ਮੇਰੀ ਆ, ਖੇਤ ਮੇਰਾ, ਆ ਗੱਡੀ ਮੇਰੀ ਆ ਮੋਟਰਸਾਈਕਲ ਮੇਰਾ ਇਹਨਾਂ ਚੋਂ ਨਿਕਲ ਚੁੱਕੇ ਸਨ। ਇਹ ਚੀਜ਼ਾਂ ਭਗਤਾਂ ਦੇ ਕੋਲ ਨਹੀਂ ਜਾਂਦੀਆਂ, ਜਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੋਈ ਨਿਕਲ ਜਾਂਦਾ ਤੇ ਭਗਤੀ ਤਾਂ ਬਣਦਾ। ਜਿੰਨਾ ਚਿਰ ਉਹ ਇਹ ਕਹਿੰਦਾ ਰਹਿੰਦਾ ਕਿ ਆਹ ਚੀਜ਼ ਮੇਰੀ ਏ, ਆਹ ਚੀਜ਼ ਮੇਰੀ ਏ, ਉਹਨਾਂ ਚਿਰ ਉਹਦੇ ਅੰਦਰ ਮੇਰੀ ਦੀ ਆਵਾਜ਼ ਆਉਂਦੀ ਏ, ਇਸ ਕਰਕੇ ਉਹ ਭਗਤ ਨਹੀਂ ਬਣਦਾ, ਸੰਤ ਨਹੀਂ ਬਣਦਾ। ਜਦੋਂ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲ ਜਾਂਦਾ, ਦੁਨੀਆਂ ਦਾ ਤਿਆਗ ਕਰ ਦਿੰਦਾ, ਦੁਨਿਆਵੀ ਵਸਤੂਆਂ ਨੂੰ ਤਿਆਗ ਦਿੰਦਾ, ਤੇ ਉਸਦਾ ਨਾਂ ਹੋ ਜਾਂਦਾ ਹੈ ਭਗਤ। ਪੱਬਾ, ਗੱਗਾ ਤੇ ਤੱਤਾ ਤਿੰਨ ਅੱਖਰ ਨੇ, ਮੁਕਤੇ ਨੇ। ਇਹਨਾਂ ਨੂੰ ਕੋਈ ਸਿਹਾਰੀ ਨਹੀਂ ਲੱਗੀ, ਕੋਈ ਬਿਹਾਰੀ ਨਹੀਂ ਲੱਗੀ, ਕੋਈ ਬਿੰਦੀ ਨਹੀਂ ਲੱਗੀ, ਕੋਈ ਟਿੱਪੀ ਨਹੀਂ ਲੱਗੀ, ਕਿਸੇ ਪ੍ਰਕਾਰ ਦੀ ਇਹਨਾਂ ਨੂੰ ਕੋਈ ਲਗਾ ਮਾਤਰਾ ਨਹੀਂ ਲੱਗੀ। ਇਹ ਤਿੰਨੇ ਹੀ ਅੱਖਰ ਪੱਬਾ, ਗੱਗਾ ਤੇ ਤੱਤਾ ਮੁਕਤੇ ਹਨ। ਤੇ ਵਿਦਵਾਨਾਂ ਨੇ ਇਹਨਾਂ ਦੇ ਅਰਥ ਕੀਤੇ ਨੇ, ਪੱਬੇ ਤੋਂ ਭਾ ਭੈ, ਵਾ ਸਤਿਗੁਰੂ ਦਾ ਭੈ, ਮਨ ਦੇ ਵਿੱਚ ਗੁਰੂ ਦਾ ਭੈ ਹੋਣਾ ਜ਼ਰੂਰੀ ਹੈ, ਡਰ ਹੋਣਾ ਜ਼ਰੂਰੀ ਹੈ। ਗੱਗੇ ਤੋਂ ਭਾਵ ਗਿਆਨ, ਮਨੁੱਖ ਨੂੰ ਗਿਆਨ ਹੋਣਾ ਜ਼ਰੂਰੀ ਹੈ, ਸੰਸਾਰ ਦਾ, ਲੋਕ ਦਾ ਤੇ ਪ੍ਰਲੋਕ ਦਾ ਗਿਆਨ ਹੋਣਾ ਜ਼ਰੂਰੀ ਹੈ। ਜਿਸ ਬੰਦੇ ਨੂੰ ਲੋਕ ਤੇ ਪ੍ਰਲੋਕ ਦਾ ਗਿਆਨ ਹੈ, ਪੱਬਾ ਭੈ, ਗੱਗਾ ਗਿਆਨ ਤੇ ਤੱਤਾ ਤਿਆਗ, ਜਦੋਂ ਸੰਸਾਰ ਨੂੰ ਤਿਆਗ ਦਿੰਦਾ, ਦੁਨਿਆਵੀ ਵਸਤੂਆਂ ਨੂੰ ਤਿਆਗ ਦਿੰਦਾ, ਤਿਆਗ ਕਰ ਦਿੰਦਾ, ਤੇ ਫਿਰ ਕੀ ਹੋ ਜਾਂਦਾ? ਇਹ ਤਿੰਨੇ ਅੱਖਰ ਇਕੱਠੇ ਹੋ ਜਾਂਦੇ ਨੇ ਤੇ ਭਗਤ, ਭਗਤ ਲਫ਼ਜ਼ ਬਣ ਜਾਂਦਾ, ਉਹ ਭਗਤ ਬਣ ਜਾਂਦਾ। ਪੱਬਾ, ਗੱਗਾ ਤੇ ਤੱਤਾ ਭਗਤ ਦੀ ਪਦਵੀ ਦੇ ਉੱਤੇ ਸੁਸ਼ੋਭਿਤ ਹੋ ਜਾਂਦਾ। ਮਨ ਵਿੱਚ ਭੈ ਰੱਖ ਕੇ, ਲੋਕ ਪ੍ਰਲੋਕ ਦੇ ਗਿਆਨ ਦੀ ਪ੍ਰਾਪਤੀ ਕਰਕੇ, ਦੁਨੀਆਂ ਦਾ ਤਿਆਗ ਕਰਕੇ, ਪੱਬਾ ਭੈ, ਗੱਗਾ ਗਿਆਨ, ਤੱਤਾ ਤਿਆਗ, ਇਹਨਾਂ ਤਿੰਨਾਂ ਗੁਣਾਂ ਨੂੰ ਮਨ ਦੇ ਵਿੱਚ ਧਾਰ ਕੇ, ਹਿਰਦੇ ਦੇ ਵਿੱਚ ਪ੍ਰਕਾਸ਼ ਕਰਕੇ ਇਹਨਾਂ ਤਿੰਨਾਂ ਗੁਣਾਂ ਦਾ, ਤੇ ਇਹਨਾਂ ਨੂੰ ਜਦੋਂ ਤਿੰਨਾਂ ਅੱਖਰਾਂ ਨੂੰ ਆਪਾਂ ਇਕੱਠੇ ਕਰ ਦਿੰਦੇ ਹਾਂ, ਤੇ ਇਹ ਲਫ਼ਜ਼ ਬਣਦਾ ਹੈ ਭਗਤ। ਉਹ ਭਗਤ ਹੋ ਜਾਂਦਾ ਹੈ ਜਿਹੜਾ ਇਹਨਾਂ ਤਿੰਨਾਂ ਅੱਖਰਾਂ ਨੂੰ ਮਨ ਦੇ ਵਿੱਚ ਵਸਾ ਲੈਂਦਾ ਹੈ। ਭਗਤ ਨਾਮਦੇਵ ਜੀ ਨੇ ਤਿੰਨ ਅੱਖਰ ਮਨ ਦੇ ਵਿੱਚ ਵਸਾਏ ਹੋਏ ਸਨ, ਪਰਮੇਸ਼ਰ ਦਾ ਡਰ, ਭੈ ਮਨ ਵਿੱਚ ਰੱਖਣਾ, ਤੇ ਲੋਕ ਤੇ ਪ੍ਰਲੋਕ ਦਾ ਗਿਆਨ ਇਹਨਾਂ ਨੂੰ ਹੋ ਚੁੱਕਾ ਸੀ, ਤੇ ਤੱਤਾ ਤਿਆਗ, ਦੁਨੀਆਂ ਦਾ ਤਿਆਗ ਇਹ ਪਹਿਲਾਂ ਹੀ ਕਰ ਚੁੱਕੇ ਸਨ। ਇਸ ਕਰਕੇ ਲੋਕਾਂ ਨੇ ਭਗਤ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਭਗਤ ਹਨ, ਸੱਚੇ ਭਗਤ ਹਨ, ਤੇ ਹੈ ਵੀ ਸਨ। ਸਾਰਾ ਜੀਵਨ ਉਹਨਾਂ ਦਾ ਪੜ੍ਹ ਲਈਏ, ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਇਸ ਤਰ੍ਹਾਂ ਦੇ ਕੌਤਕ ਸਤਸੰਗੀ ਉਹ ਕੀਤੇ ਹਨ ਕਿ ਇਹ ਕੇਵਲ ਭਗਤੀ ਦੇ ਨਾਲ ਹੀ ਹੋ ਸਕਦੇ ਹਨ, ਭਗਤੀ ਤੋਂ ਬਿਨਾਂ ਨਹੀਂ ਹੋ ਸਕਦੇ। ਇੱਕ ਵਾਰੀ ਸੰਤ ਗਿਆਨੇਸ਼ਵਰ ਜੀ, ਜਿਹੜੇ ਕਿ ਪ੍ਰਸਿੱਧ ਸੰਤ ਹੋਏ ਹਨ ਮਹਾਰਾਸ਼ਟਰ ਦੇ ਵੱਲ ਦੇ, ਇਹਨਾਂ ਦੇ ਨਾਲ ਸੰਤ ਮੰਡਲੀ ਦੇ ਨਾਲ ਰਲ ਕੇ ਤੀਰਥਾਂ ਦੀ ਯਾਤਰਾ ਕਰਦੇ ਹੋਏ ਭਗਤ ਨਾਮਦੇਵ ਜੀ ਮਥੁਰਾ ਬਿੰਦਰਾਬਨ ਤੋਂ ਦਿੱਲੀ ਹਸਤਨਾਪੁਰ ਵਿਖੇ ਪਹੁੰਚ ਗਏ, ਜਿੱਥੇ ਪੰਜ ਪਾਂਡਵ ਰਹਿੰਦੇ ਸਨ, ਭੀਮ, ਅਰਜੁਨ, ਨਕੁਲ, ਸਹਿਦੇਵ, ਯੁਧਿਸ਼ਠਿਰ। ਇਹ ਪੰਜ ਪਾਂਡਵ ਰਿਹਾ ਕਰਦੇ ਸਨ ਕਿਸੇ ਵਕਤ ਹਸਤਨਾਪੁਰ ਦੇ ਵਿੱਚ, ਭਗਵਾਨ ਕ੍ਰਿਸ਼ਨ ਜੀ ਵੀ ਇੱਥੇ ਰਿਹਾ ਕਰਦੇ ਸਨ। ਇਸ ਹਸਤਨਾਪੁਰ ਦੀ ਧਰਤੀ ਦੇ ਉੱਤੇ ਆ ਕੇ ਤੇ ਉਹਨਾਂ ਵਿੱਚੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਹੋ ਜਾਣੇ। ਇਸ ਤਰ੍ਹਾਂ ਹੀ ਭਗਵਾਨ ਕ੍ਰਿਸ਼ਨ ਜੀ ਦੇ ਵਿੱਚੋਂ ਭਗਤ ਨਾਮਦੇਵ ਜੀ ਨੂੰ ਵਿਠੂਲ ਭਗਵਾਨ ਦੇ ਦਰਸ਼ਨ ਹੋਏ। ਇੱਕ ਮਹੀਨਾ ਬਿੰਦਰਾਬਨ ਵਿੱਚ ਰਹਿ ਕੇ ਸੰਤ ਮੰਡਲੀ ਇਹ ਟਿਕੀ ਰਹੀ ਤੇ ਇੱਥੇ ਦਰਸ਼ਨ ਹੁੰਦੇ ਰਹੇ ਤੇ ਸਤਸੰਗ ਚੱਲਦਾ ਰਿਹਾ, ਭਜਨ ਬੰਦਗੀ ਚੱਲਦੀ ਰਹੀ। ਕਹਿੰਦੇ ਹਨ ਕਿ ਸੰਤ ਜਿਹੜਾ ਜਿੱਥੇ ਵੀ ਖਲੋਏਗਾ, ਜਿੱਥੇ ਵੀ ਬੈਠੇਗਾ, ਜਿੱਥੇ ਵੀ ਉੱਠੇਗਾ, ਉੱਥੇ ਗੁਰੂ ਦੇ ਘਰ ਦੀ ਗੱਲ ਕਰੇਗਾ, ਕਦੀ ਨਿੰਦਿਆ ਨਹੀਂ ਕਰੇਗਾ, ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰੇਗਾ। ਉੱਠਦਿਆਂ ਬਹਿਦਿਆਂ ਹਰ ਨਾਮ ਤੇ ਆਵੇ, ਜਿੱਥੇ ਵੀ ਉਹ ਬੈਠੇਗਾ ਨਾਮ ਜਪੇਗਾ, ਉੱਠੇ ਖਲੋਤਾ ਹੋਏਗਾ ਤਾਂ ਵੀ ਨਾਮ ਜਪੇਗਾ, ਜੇ ਤੁਰਿਆ ਜਾਂਦਾ ਹੋਏਗਾ ਤਾਂ ਵੀ ਨਾਮ ਜਪੇਗਾ, ਜੇ ਕੋਈ ਕੁਸੰਗੀ ਆ ਕੇ ਕਹੇਗਾ ਸੰਤ ਜੀ ਕਿ ਆ ਫਲਾਣੇ ਬੰਦੇ ਨੇ ਬੜਾ ਮਾੜਾ ਕੰਮ ਕਰ ਦਿੱਤਾ, ਤੇ ਉਹਨੂੰ ਵੀ ਕਹਿਣਗੇ ਭਗਤਾ ਤੂੰ ਨਿੰਦਿਆ ਨਾ ਕਰ, ਤੂੰ ਨਾਮ ਜਪ, ਨਿੰਦਿਆ ਕਰਨਾ ਤੇਰਾ ਫਰਜ਼ ਨਹੀਂ। ਸੰਤ ਨਿੰਦਿਆ ਤੋਂ ਰੋਕਦਾ ਹੈ, ਜਿਹੜਾ ਨਿੰਦਿਆ ਕਰਦਾ ਹੈ ਉਸ ਨੂੰ ਰੋਕਦਾ ਹੈ, ਠੱਗੀ ਤੋਂ ਰੋਕਦਾ ਹੈ, ਚੋਰੀ ਤੋਂ ਰੋਕਦਾ ਹੈ, ਜਾਰੀ ਤੋਂ ਰੋਕਦਾ ਹੈ, ਕਿਉਂਕਿ ਉਸ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ। ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਰੋਕ ਕੇ, ਇਸ ਗਲਤ ਕੰਮ ਤੋਂ ਹਟਾ ਕੇ, ਤੇ ਸੰਤ ਪ੍ਰੇਰਨਾ ਦਿੰਦਾ ਹੈ ਕਿ ਐ ਹਰੀ ਦੇ ਜਨੋ, ਤੁਸੀਂ ਸਤਿਗੁਰੂ ਦਾ ਨਾਮ ਜਪੋ, ਕਿਸੇ ਦੀ ਨਿੰਦਿਆ ਨਾ ਕਰੋ। ਉਹਨਾਂ ਦੇ ਵਿੱਚੋਂ ਸਨ ਭਗਤ ਨਾਮਦੇਵ ਜੀ, ਜਿਨ੍ਹਾਂ ਨੇ ਲੋਕਾਂ ਨੂੰ ਨਿੰਦਿਆ, ਚੁਗਲੀ ਤੋਂ ਵਰਜ ਕੇ ਪ੍ਰਭੂ ਦੇ ਲੜ ਲਾਇਆ। ਦਿੱਲੀ ਵਿੱਚ ਜਮੁਨਾ ਘਾਟ ਉੱਤੇ ਸੰਤ ਮੰਡਲੀ ਨੇ ਡੇਰਾ ਜਮਾ ਲਿਆ ਹਸਤਨਾਪੁਰ ਦੇ ਵਿੱਚ। ਕੁਝ ਚਿਰ ਰਹਿਣ ਮਗਰੋਂ ਡੇਰਾ ਜਮਾ ਲਿਆ ਤੇ ਇੱਥੇ ਭਜਨ ਕੀਰਤਨ ਹੋਣ ਲੱਗਾ, ਬੰਦਗੀ ਹੋਣ ਲੱਗੀ, ਹੋਰ ਵੀ ਸੰਗਤਾਂ ਆ ਕੇ ਤੇ ਸਤਸੰਗ ਦੇ ਵਿੱਚ ਹਾਜ਼ਰੀ ਲਵਾਉਣ ਲੱਗ ਪਈਆਂ। ਸ਼ਹਿਰ ਦੇ ਹਿੰਦੂ ਤੇ ਸੂਫੀ ਮੁਸਲਮਾਨ ਸੰਤਾਂ ਦੇ ਦਰਸ਼ਨਾਂ ਨੂੰ ਆਉਂਦੇ। ਜਿਹੜੇ ਹਿੰਦੂ ਸਨ ਨਜ਼ਦੀਕੀ ਘਰਾਂ ਦੇ ਵਿੱਚ ਰਹਿੰਦੇ, ਕਿਤੇ ਸਤਸੰਗ ਹੁੰਦੀ ਹੋਵੇ ਤੇ ਲਾਗੇ ਗਵਾਂਢੀ ਵੀ ਸੋਚਦੇ ਆ ਕਿ ਅਸੀਂ ਜਾ ਕੇ ਦੀਵਾਨ ਸੁਣਾਈਏ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਜਦੋਂ ਬੈਠ ਗਏ ਜਾ ਕੇ ਦਿੱਲੀ ਵਿੱਚ ਜਮੁਨਾ ਦੇ ਘਾਟ ਦੇ ਉੱਤੇ, ਤੇ ਲਾਗੇ ਲਾਗੇ ਜਿਹੜੇ ਘਰਾਂ ਦੇ ਵਿੱਚ ਹਿੰਦੂ ਰਹਿੰਦੇ ਸਨ, ਉਹਨਾਂ ਨੂੰ ਪਤਾ ਲੱਗਾ ਕਿ ਕੋਈ ਭਗਤ ਆਇਆ, ਉਹਦਾ ਨਾਮ ਆ ਨਾਮਦੇਵ, ਤੇ ਜਾ ਕੇ ਉਹਦੇ ਦਰਸ਼ਨ ਕਰੀਏ, ਨਾਲੇ ਸਤਸੰਗ ਵਿੱਚ ਜਾ ਕੇ ਸਤਸੰਗ ਸਰਵਣ ਕਰਾਂਗੇ। ਇਹ ਇਕੱਠੇ ਹੋ ਕੇ ਆਉਣੇ ਸ਼ੁਰੂ ਹੋ ਗਏ। ਕੁਝ ਮੁਸਲਮਾਨਾਂ ਨੂੰ ਪਤਾ ਲੱਗਾ, ਕੁਝ ਮੁਸਲਮਾਨ ਵੀ ਆ ਕੇ ਭਗਤ ਜੀ ਦੇ ਦਰਸ਼ਨਾਂ ਨੂੰ ਉਤਾਵਲੇ ਹੋ ਗਏ, ਸਤਸੰਗ ਵਿੱਚ ਆ ਕੇ ਇਹਨਾਂ ਦਾ ਸਤਸੰਗ ਸਰਵਣ ਕਰਨ ਲੱਗ ਪਏ। ਦਰਸ਼ਨ ਕਰਦੇ ਹਨ, ਨਾਲ ਦੀ ਨਾਲ ਖਬਰ ਵੀ ਰੱਖਦੇ ਹਨ ਕਿ ਭਗਤ ਨਾਮਦੇਵ ਜੀ ਕੀ ਕਰਦੇ ਹਨ। ਇੱਕ ਉਹ ਲੋਕ ਹੁੰਦੇ ਹਨ ਜਿਹੜੇ ਸੰਗਤ ਦੇ ਵਿੱਚ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ। ਇੱਕ ਉਹ ਲੋਕ ਹੁੰਦੇ ਹਨ ਬੈਠੇ ਤੇ ਸੰਗਤ ਵਿੱਚ ਹੁੰਦੇ ਹਨ ਤੇ ਆਲੇ ਦੁਆਲੇ ਦੀ CID ਲੈ ਰਹੇ ਹੁੰਦੇ ਹਨ ਕਿ ਕੀ ਹੋ ਰਿਹਾ। ਸਤਸੰਗੀਓ, ਜਿਹੜੇ ਬੰਦੇ ਦਾ ਮਨ ਹੀ ਜਿਹੜਾ ਹੈ ਉਹ ਭਟਕ ਰਿਹਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਨਹੀਂ, ਮਨ ਕਿਤੇ ਹੋਰ ਲੱਗਾ ਹੋਇਆ ਹੈ, ਮਨ ਕਿਤੇ ਹੋਰ ਗੋਤੇ ਖਾਂਦਾ ਪਿਆ ਹੈ, ਤੁਸੀਂ ਆਪ ਇਸ ਗੱਲ ਦਾ ਹਿਸਾਬ ਲਾ ਲਵੋ ਕਿ ਉਹ ਪਰਮੇਸ਼ਰ ਦੇ ਕਿੰਨਾ ਨੇੜੇ ਹੈ ਤੇ ਕਿੰਨਾ ਦੂਰ ਹੈ, ਜਾਂ ਉਹ ਪਰਮੇਸ਼ਰ ਦੀ ਖੁਸ਼ੀ ਪਾ ਸਕਦਾ ਹੈ ਕਿ ਨਹੀਂ ਪਾ ਸਕਦਾ। ਜਿੱਥੇ ਸਤਸੰਗ ਹੁੰਦਾ ਹੈ, ਜਿੱਥੇ ਗੁਰੂ ਦੇ ਪਿਆਰੇ ਬੈਠੇ ਨਾਮ ਜਪਦਾ ਜਪ ਰਿਹਾ ਹੈ ਕੋਈ ਬੈਠ ਕੇ, ਉੱਥੇ ਤਾਂ ਮਨ ਦੇ ਵਿੱਚ ਇੱਕੋ ਹੀ ਗੱਲ ਹੋਵੇ ਕਿ ਨਾਮ ਦਾ ਪ੍ਰਵਾਹ ਦਿਮਾਗ ਦੇ ਵਿੱਚ, ਹਿਰਦੇ ਦੇ ਵਿੱਚ ਚੱਲਦਾ ਹੋਵੇ, ਹੋਰ ਕੋਈ ਦੂਸਰਾ ਖਿਆਲ ਹੀ ਨਾ ਆਵੇ। ਸ਼ਾਸਤਰਕਾਰ ਕਹਿੰਦੇ ਹਨ ਕਿ ਜਦੋਂ ਸੰਗਤ ਵਿੱਚ ਬੈਠਿਆ ਧਿਆਨ ਕੀਰਤਨ ਦੇ ਵਿੱਚ ਭਜਨ ਬਾਣੀ ਦੇ ਵਿੱਚ ਨਾ ਰਿਹਾ, ਧਿਆਨ ਕਿਤੇ ਖਿਸਕ ਗਿਆ, ਤੇ ਧਿਆਨ ਹੀ ਜਦੋਂ ਲੱਗਦਾ ਤੇ ਪਰਮੇਸ਼ਰ ਕੋਲ ਹੁੰਦਾ, ਜਦੋਂ ਧਿਆਨ ਟੁੱਟ ਜਾਂਦਾ ਤੇ ਪਰਮੇਸ਼ਰ ਦੂਰ ਹੁੰਦਾ, ਧਿਆਨ ਦੀ ਗੱਲ ਹੈ। ਜਿਸ ਦਾ ਧਿਆਨ ਲੱਗ ਗਿਆ, ਭਗਤ ਨਾਮਦੇਵ ਦਾ ਧਿਆਨ ਲੱਗ ਗਿਆ, ਭਗਤ ਪੀਪਾ ਜੀ ਦਾ ਧਿਆਨ ਲੱਗ ਗਿਆ, ਭਗਤ ਸਧਨਾ ਜੀ ਦਾ ਧਿਆਨ ਲੱਗ ਗਿਆ, ਭਗਤ ਧੰਨਾ ਜੱਟ ਦਾ ਧਿਆਨ ਲੱਗ ਗਿਆ, ਭਗਤ ਰਵਿਦਾਸ ਜੀ ਦਾ ਧਿਆਨ ਲੱਗ ਗਿਆ, ਭਗਤ ਤ੍ਰਿਲੋਚਨ ਜੀ ਦਾ ਧਿਆਨ ਲੱਗ ਗਿਆ, ਇਤ ਆਦਿਕ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਹਨ ਜਿਨ੍ਹਾਂ ਦਾ ਧਿਆਨ ਲੱਗ ਗਿਆ ਤੇ ਉਹ ਪਰਮੇਸ਼ਰ ਰੂਪ ਹੋ ਗਏ, ਤੇ ਜਿਹੜੇ ਧਿਆਨ ਤੋਂ ਭਟਕ ਗਏ ਉਹਨਾਂ ਦਾ ਅੱਜ ਕੋਈ ਨਾਮ ਹੀ ਨਹੀਂ ਲੈਂਦਾ ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਕਿਤਾਬਾਂ ਦੇ ਵਿੱਚ, ਪੁਸਤਕਾਂ ਦੇ ਵਿੱਚ, ਕਿਤੇ ਉਹਨਾਂ ਦਾ ਨਾਂ ਹੀ ਨਹੀਂ ਆਉਂਦਾ ਜਿਨ੍ਹਾਂ ਦਾ ਧਿਆਨ ਭਟਕ ਗਿਆ। ਨਾਂ ਕਿੰਨਾ ਦਾ ਆਉਂਦਾ, ਸੋਭਾ ਕਿੰਨਾ ਦੀ ਹੁੰਦੀ ਹੈ ਜਿਨ੍ਹਾਂ ਦਾ ਧਿਆਨ ਟਿਕ ਗਿਆ। ਧਿਆਨ ਨੂੰ ਟਿਕਾਉਣ ਦੀ ਲੋੜ ਹੈ, ਤੇ ਭਗਤ ਨਾਮਦੇਵ ਜੀ ਦਾ ਧਿਆਨ ਟਿਕ ਚੁੱਕਾ ਸੀ। ਆਪਣੇ ਧਿਆਨ ਬੰਦਗੀ ਕਰਦੇ, ਇਹਨਾਂ ਨੂੰ ਨਹੀਂ ਪਤਾ ਕਿ ਸਤਸੰਗ ਵਿੱਚ ਕੋਈ ਮੁਸਲਮਾਨ ਆ ਕੇ ਮੱਥਾ ਟੇਕ ਗਿਆ, ਕੋਈ ਹਿੰਦੂ ਆ ਕੇ ਮੱਥਾ ਟੇਕ ਗਿਆ, ਕੋਈ ਸਿੱਖ ਆ ਕੇ ਮੱਥਾ ਟੇਕ ਗਿਆ, ਕੋਈ ਧਰਮ ਜਾਤ ਦੇ ਨਾਲ ਸੰਬੰਧ ਰੱਖਣ ਵਾਲਾ ਬੰਦਾ ਆ ਕੇ ਮੱਥਾ ਟੇਕ ਗਿਆ। ਉਹਨੂੰ ਇਸ ਗੱਲ ਦਾ ਗਿਆਨ ਨਹੀਂ ਸੀ, ਉਹਨਾਂ ਨੂੰ ਗਿਆਨ ਸੀ ਕਿ ਪਰਮੇਸ਼ਰ ਦੇ ਚਰਨਾਂ ਦੇ ਨਾਲ ਬਿਰਤੀ ਜੋੜਨੀ ਹੈ, ਇਸ ਕਰਕੇ ਉਹ ਧਿਆਨ ਸਥਿਰ ਰੱਖਦੇ ਸਨ, ਭਾਵ ਕਿ ਅੱਖਾਂ ਮੂੰਦ ਲੈਣੀਆਂ ਤੇ ਧਿਆਨ ਅੰਤਰ ਧਿਆਨ ਹੋ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਣਾ। ਇਹਨੂੰ ਕਹਿੰਦੇ ਹੈ ਧਿਆਨ ਟਿਕਾਉਣਾ। ਜਦੋਂ ਸੰਗਤ ਵਿੱਚ ਬੰਦਾ ਬੈਠਾ ਹੋਇਆ ਤੇ ਸਤਸੰਗੀਓ, ਉਹਨੂੰ ਇਹ ਨਾ ਪਤਾ ਹੋਵੇ ਕਿ ਕਿਹੜੀ ਇਸਤਰੀ ਆਈ ਏ, ਕਿਹੜਾ ਬੰਦਾ ਆਇਆ ਤੇ ਕਿਹੜਾ ਜਵਾਕ ਆ ਕੇ ਮੱਥਾ ਟੇਕ ਗਿਆ ਸਤਸੰਗ ਦੇ ਵਿੱਚ, ਉਹ ਇਸ ਤਰ੍ਹਾਂ ਧਿਆਨ ਸਥਿਰ ਕਰਕੇ ਬੈਠਾ ਹੋਵੇ ਕਿ ਉਹਨੂੰ ਪਤਾ ਹੀ ਨਾ ਹੋਵੇ ਕਿ ਕੌਣ ਆਇਆ ਤੇ ਕੌਣ ਆ ਕੇ ਚਲੇ ਗਿਆ। ਤੇ ਜੇ ਉਹਨੂੰ ਬੈਠੇ ਬੈਠੇ ਨੂੰ ਸਾਰੀ ਖਬਰ ਹੈ ਕਿ ਮੇਰਾ ਗਵਾਂਢੀ ਆ ਕੇ ਮੱਥਾ ਟੇਕ ਗਿਆ, ਆਹ ਇਸਤਰੀ ਆ ਕੇ ਮੱਥਾ ਟੇਕ ਗਈ ਏ, ਆਹ ਬੱਚਾ ਆ ਕੇ ਮੱਥਾ ਟੇਕ ਗਿਆ, ਫਲਾਣਾ ਬੰਦਾ ਆ ਕੇ ਮੱਥਾ ਟੇਕ ਗਿਆ, ਇਸ ਤੋਂ ਭਾਵ ਹੈ ਕਿ ਉਸਦਾ ਧਿਆਨ ਲੋਕਾਂ ਦੇ ਵਿੱਚ ਹੈ, ਨਾਮ ਦੇ ਵਿੱਚ ਉਹਦਾ ਧਿਆਨ ਨਹੀਂ ਜੁੜਿਆ। ਉਹ ਇਹ ਵੇਖ ਰਿਹਾ ਕਿ ਕੌਣ ਆਇਆ ਤੇ ਕੌਣ ਗਿਆ। ਸਤਸੰਗੀਓ, ਇਹ ਬਹੁਤ ਵੱਡੀਆਂ ਗੱਲਾਂ, ਗਿਆਨ ਦੀਆਂ ਗੱਲਾਂ ਹਨ। ਇਹਨਾਂ ਦੇ ਕੋਲ ਪਹੁੰਚਣਾ ਕੋਈ ਮਾੜੇ ਮੋਟੇ ਬੰਦੇ ਦਾ ਕੰਮ ਨਹੀਂ। ਸੰਤ ਲਫ਼ਜ਼ ਜਿਹੜਾ ਦੋ ਅੱਖਰਾਂ ਦਾ ਹੈ, ਸੱਸੇ ਦੇ ਉੱਤੇ ਟਿੱਪੀ ਹੈ ਤੇ ਤੱਤਾ, ਸੰਤ ਸੰਸਕ੍ਰਿਤ ਦਾ ਸ਼ਬਦ ਹੈ। ਪਰ ਸੰਤ ਬਣਨਾ ਬੜਾ ਔਖਾ ਹੈ, ਕਹਿ ਦੇਣਾ ਇੱਕ ਵੱਖਰੀ ਗੱਲ ਹੈ ਕਿ ਆਪਾਂ ਕਿਸੇ ਨੂੰ ਹਰ ਇੱਕ ਨੂੰ ਕਹਿ ਦਿੰਦੇ ਹਾਂ ਕਿ ਸੰਤ ਜੀ ਮੇਰੀ ਗੱਲ ਸੁਣਿਓ, ਤੁਸੀਂ ਮੇਰੀ ਗੱਲ ਸੁਣਿਓ। ਪਰ ਸੰਤ ਬਣਨਾ ਬੜਾ ਔਖਾ ਹੈ, ਹਿਰਦੇ ਨੂੰ ਸਾਧ ਕੇ ਸੰਤ ਬਣਿਆ ਜਾਂਦਾ ਹੈ। ਸੰਤ ਬਣਨ ਵਾਸਤੇ ਜੀਵਨ ਬਣਾਉਣਾ ਪੈਂਦਾ ਹੈ, ਸੰਤ ਕੋਈ ਗੱਲਾਂ ਦੇ ਨਾਲ ਨਹੀਂ ਬਣ ਜਾਂਦਾ ਸਤਸੰਗੀਓ। ਇਸ ਕਰਕੇ ਭਗਤ ਨਾਮਦੇਵ ਜੀ ਜਿਹੜੇ ਸਨ, ਇਹਨਾਂ ਨੇ ਆਪਣਾ ਜੀਵਨ ਬਣਾਇਆ ਹੋਇਆ ਸੀ। ਇਸ ਕਰਕੇ ਉਹ ਕਿਸੇ ਨੂੰ ਨਹੀਂ ਸਨ ਕਹਿੰਦੇ ਕਿ ਤੁਸੀਂ ਮੈਨੂੰ ਸੰਤ ਕਹੋ, ਲੋਕ ਉਹਨਾਂ ਨੂੰ ਸੰਤ ਕਹਿੰਦੇ ਸਨ ਕਿਉਂਕਿ ਸੰਤਾਂ ਵਾਲੇ ਗੁਣ ਆ ਚੁੱਕੇ ਸਨ। ਇਸ ਕਰਕੇ ਲੋਕ ਉਹਨਾਂ ਨੂੰ ਸੰਤ ਕਹਿਣ ਲੱਗ ਪਏ ਤੇ ਸੰਤ ਦਾ ਨਾਂ ਦੇ ਦਿੱਤਾ ਸੰਸਾਰੀ ਲੋਕਾਂ ਨੇ। ਇਹ ਸੁਭਾਵਿਕ ਹੈ ਕਿ ਜਦੋਂ ਕੋਈ ਚੋਰੀ ਕਰੇਗਾ ਜਾਂ ਚੋਰੀ ਕਰਦਾ ਫੜਿਆ ਜਾਏਗਾ, ਲੋਕ ਉਹਨੂੰ ਚੋਰ ਕਹਿਣਗੇ, ਚੋਰ ਦਾ ਨਾਂ ਦੇ ਦੇਣਗੇ। ਜੇ ਕੋਈ ਠੱਗੀ ਕਰਦਾ ਫੜਿਆ ਜਾਏਗਾ, ਉਸਨੂੰ ਠੱਗ ਦਾ ਨਾਂ ਦੇ ਦੇਣਗੇ। ਜੇ ਕੋਈ ਜਾਰੀ ਕਰਦਾ ਫੜਿਆ ਜਾਏਗਾ ਤੇ ਉਸਨੂੰ ਯਾਰ ਦਾ ਗਦਾਰ ਦਾ ਨਾਂ ਦੇ ਦੇਣਗੇ। ਤੇ ਜੇ ਕੋਈ ਭਗਤੀ ਕਰਦਾ ਹੋਏਗਾ ਬੈਠ ਕੇ, ਉਹਨੂੰ ਆਖਣਗੇ ਯਾਰ ਬੰਦਾ ਬੜਾ ਚੰਗਾ ਭਗਤੀ ਕਰਦਾ, ਇਹ ਪਰਮੇਸ਼ਰ ਦਾ ਭਗਤ ਹੈ। ਇਸ ਕਰਕੇ ਇਹ ਬੜੀਆਂ ਵੱਡੀਆਂ ਗੱਲਾਂ ਹਨ, ਗਿਆਨ ਦੀਆਂ ਗੱਲਾਂ ਹਨ। ਇੱਥੋਂ ਤੱਕ ਪਹੁੰਚਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਉਹ ਹੀ ਪਹੁੰਚ ਸਕਦਾ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰ ਲੈਂਦਾ, ਗਿਆਨ ਦੀਆਂ ਗੱਲਾਂ ਦੇ ਉੱਤੇ ਜਿਹੜਾ ਵਿਚਾਰ ਕਰਦਾ। ਤੇ ਭਗਤ ਨਾਮਦੇਵ ਜੀ ਨੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕੀਤਾ ਹੋਇਆ ਸੀ ਤੇ ਭਗਵਾਨ ਦੇ ਦਰਬਾਰ ਦੇ ਵਿੱਚ ਜਿਹੜੀ ਵੀ ਅਰਜ਼ ਕਰਦੇ ਸਨ ਉਹ ਪੂਰੀ ਹੋ ਜਾਂਦੀ ਸੀ। ਹਿੰਦੂ ਲੋਕ ਆ ਕੇ ਇੱਥੇ ਦਰਸ਼ਨ ਕਰਨ ਲੱਗ ਪਏ ਤੇ ਮੁਸਲਮਾਨ ਲੋਕ ਆ ਕੇ ਦਰਸ਼ਨ ਕਰਨ ਲੱਗ ਪਏ, ਸਤਸੰਗ ਕਰਨ ਲੱਗ ਪਏ। ਤੇ ਸਤਸੰਗੀ ਉਹ ਕਾਫੀ ਸਮਾਂ ਇੱਥੇ ਸਤਸੰਗ ਚੱਲਦਾ ਰਿਹਾ ਤੇ ਭਗਤ ਨਾਮਦੇਵ ਜੀ ਦੀਆਂ ਜਿਹੜੀਆਂ ਗੱਲਾਂ ਸਨ, ਕਰਾਮਾਤਾਂ ਸਨ, ਜੋ ਵੀ ਕਰਦੇ ਸਨ, ਉਹਦਾ ਡੰਕਾ ਆਲੇ ਦੁਆਲੇ ਸ਼ਹਿਰ ਦੇ ਵਿੱਚ ਵੱਜ ਗਿਆ, ਰੌਲਾ ਪੈ ਗਿਆ ਕਿ ਇੱਕ ਨਾਮਦੇਵ ਨਾਂ ਦਾ ਭਗਤ ਇੱਥੇ ਆਇਆ ਦਿੱਲੀ ਜਮਨਾ ਦੇ ਕਿਨਾਰੇ ਦੇ ਉੱਤੇ। ਜੇ ਕਿਸੇ ਦੇ ਕੋਲ ਕੋਈ ਰੋਗ ਹੈ, ਉਸਨੂੰ ਰੋਗ ਲੱਗਾ ਤੇ ਉਹ ਰੋਗ ਦੂਰ ਹੋ ਗਿਆ। ਜੇ ਕਿਸੇ ਦਾ ਸਿਰ ਪੀੜ ਕਰਦਾ, ਸਿਰ ਪੀੜ ਦੂਰ ਹੋ ਗਈ। ਜੇ ਕਿਸੇ ਦਾ ਕੋਈ ਕੰਮ ਅੜਿਆ ਤੇ ਉਹ ਨਿਕਲ ਗਿਆ। ਉੱਥੇ ਜਾਣ ਦੇ ਨਾਲ ਲੋਕਾਂ ਦੇ ਕਾਰਜ ਰਾਸ ਹੋ ਜਾਂਦੇ ਹਨ, ਇਹ ਆਲੇ ਦੁਆਲੇ ਚਰਚਾ ਫੈਲ ਗਈ ਲੋਕਾਂ ਦੇ ਵਿੱਚ। ਹੌਲੀ ਹੌਲੀ ਚੁਗਲਖੋਰਾਂ ਦੇ ਰਾਹੀਂ ਗੱਲ ਬਾਦਸ਼ਾਹ ਦੇ ਕੋਲ ਵੀ ਚਲੇ ਗਈ, ਜਿਹੜਾ ਇਸ ਇਲਾਕੇ ਦਾ ਬਾਦਸ਼ਾਹ ਸੀ, ਕਿ ਬਾਦਸ਼ਾਹ ਤੇਰਾ ਸਿੱਕਾ ਇਸ ਇਲਾਕੇ ਦੇ ਵਿੱਚ ਚੱਲਿਆ ਹੋਇਆ ਹੈ। ਤੇ ਇੱਕ ਕੋਈ ਹਿੰਦੂ ਜਿਸ ਦਾ ਨਾਂ ਹੈ ਨਾਮਦੇਵ, ਉਹ ਜਮਨਾ ਦੇ ਤੱਟ ਦੇ ਉੱਤੇ ਆ ਕੇ ਬੈਠ ਗਿਆ। ਲੋਕ ਸਾਰੇ ਉਹਦੇ ਹੱਲ ਤੁਰੇ ਜਾਂਦੇ ਨੇ, ਤੂੰ ਕੋਈ ਚਾਰਾ ਕਰ, ਨਹੀਂ ਤੇ ਤੇਰਾ ਨਾਂ ਲੈਣਾ ਲੋਕ ਛੱਡ ਦੇਣਗੇ, ਤੂੰ ਬਾਦਸ਼ਾਹ ਇਸ ਇਲਾਕੇ ਦਾ। ਤੇ ਸਤਸੰਗੀ ਉਹ ਬਾਦਸ਼ਾਹ ਨੂੰ ਫਿਕਰ ਪੈ ਗਿਆ, ਇਹਦਾ ਤਖ਼ਤ ਹਿੱਲ ਗਿਆ, ਪਸੀਨੇ ਪਸੀਨੇ ਇਹਦੀ ਮੁੱਖ ਦੇ ਉੱਤੇ ਆ ਗਏ, ਮੁੜਕਾ ਚੋਣ ਲੱਗ ਪਿਆ, ਮੱਥੇ ਉੱਤੇ ਤਿਊੜੀਆਂ ਪੈ ਗਈਆਂ, ਡਰ ਪੈ ਗਿਆ। ਭਾਵੇਂ ਕਿ ਭਗਤ ਨਾਮਦੇਵ ਦਾ ਬਾਦਸ਼ਾਹੀ ਤਖ਼ਤ ਦੇ ਨਾਲ ਕੋਈ ਲਿੰਕ ਨਹੀਂ ਸੀ, ਉਹ ਇਸ ਭਾਵਨਾ ਨੂੰ ਲੈ ਕੇ ਨਹੀਂ ਸਨ ਆਏ, ਉਹ ਤੇ ਭਗਤ ਸਨ ਪਰਮੇਸ਼ਰ ਦੇ। ਪਰ ਬਾਦਸ਼ਾਹ ਨੂੰ ਫਿਕਰ ਪੈ ਗਿਆ ਕਿ ਇਹ ਨਾਮਦੇਵ ਨਾਂ ਦਾ ਜਿਹੜਾ ਹਿੰਦੂ ਇੱਥੇ ਆਇਆ, ਇਹ ਲੋਕ ਇਹਦੇ ਮਗਰ ਲੱਗੀ ਜਾਂਦੇ ਹਨ, ਤੇ ਹੋਵੇ ਨਾ ਸਾਰੀ ਦੁਨੀਆ ਹੀ ਇਹਦੇ ਮਗਰ ਤੁਰ ਪਏ, ਇਹਦਾ ਇੰਤਜ਼ਾਮ ਕਰਨਾ ਚਾਹੀਦਾ ਛੇਤੀ ਤੋਂ ਛੇਤੀ, ਇਹਨੂੰ ਫਿਕਰ ਪੈ ਗਿਆ। ਤੇ ਸਤਸੰਗੀਓ ਉਸ ਸਮੇਂ ਤੁਰਕਾਂ ਦਾ ਰਾਜ ਸੀ ਤੇ ਬਾਦਸ਼ਾਹ ਦਾ ਨਾਮ ਸੀ ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ ਬਾਦਸ਼ਾਹ ਜਿਹੜਾ ਈਰਖਾ ਦੀ ਅੱਗ ਦੇ ਵਿੱਚ ਸੜ ਗਿਆ, ਇਹਨੇ ਆਖਿਆ ਕਿ ਭਗਤ ਨਾਮਦੇਵ ਜਿਹੜਾ ਹੈ, ਮੈਂ ਵੇਖਣਾ ਚਾਹੁੰਦਾ ਕਿ ਉਹ ਵਾਕਿਆ ਹੀ ਭਗਤ ਹੈ ਕਿ ਪਖੰਡ ਕਰਦਾ ਹੈ, ਜਾਦੂ ਟੂਣੇ ਦੇ ਨਾਲ ਲੋਕਾਂ ਨੂੰ ਆਪਣੇ ਮਗਰ ਲਾਉਂਦਾ ਹੈ, ਇਸ ਗੱਲ ਦਾ ਨਿਰਣਾ ਹੋਣਾ ਚਾਹੀਦਾ। ਇਹਨੇ ਆਪਣੇ ਸਿਪਾਹੀਆਂ ਨੂੰ ਕੋਲ ਸੱਦਿਆ ਤੇ ਇਹ ਤਾਦਕ ਕਈ ਹਦਾਇਤਾਂ ਉਹਨਾਂ ਨੂੰ ਦੇ ਦਿੱਤੀਆਂ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਇਸ ਤਰ੍ਹਾਂ ਕਰੋ, ਭਗਤ ਨਾਮਦੇਵ ਜਿਹੜਾ ਇੱਥੇ ਨਹੀਂ ਰਹਿਣਾ ਚਾਹੀਦਾ। ਆਖਰ ਕੁਝ ਸਿਆਣੇ ਬੰਦਿਆਂ ਨੇ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੂੰ ਰਾਏ ਦਿੱਤੀ, ਬਾਦਸ਼ਾਹ ਇਸ ਤਰ੍ਹਾਂ ਨਾ ਕਰ, ਇਹ ਸਿੱਧੀ ਵਿਰੋਧਤਾ ਹੋ ਜਾਏਗੀ, ਲੋਕਾਂ ਦੀ ਨਜ਼ਰ ਦੇ ਵਿੱਚੋਂ ਤੂੰ ਡਿੱਗ ਜਾਏਗਾ, ਲੋਕੀ ਤੈਨੂੰ ਚੰਗਾ ਨਹੀਂ ਸਮਝਣਗੇ, ਇਸ ਕਰਕੇ ਕੋਈ ਢੰਗ ਵਰਤ ਜਿਸ ਦੇ ਨਾਲ ਸੱਪ ਵੀ ਮਰ ਜੇ ਤੇ ਸੋਟਾ ਵੀ ਵੱਜ ਜੇ। ਸਤਸੰਗੀਓ ਇਸ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੇ ਕੁਝ ਆਗੂਆਂ ਦੇ ਨਾਲ ਰਲ ਕੇ ਸਲਾਹ ਕੀਤੀ ਕਿ ਭਗਤ ਨਾਮਦੇਵ ਜੀ ਦੇ ਉੱਤੇ ਸਕੰਜਾ ਕੱਸਿਆ ਜਾਵੇ ਤੇ ਇਸਲਾਮ ਦਾ ਪ੍ਰਚਾਰਕ ਹਿੰਦੂ ਧਰਮ ਤੇ ਹਿੰਦੂਆਂ ਨਾਲ ਈਰਖਾ ਕਰਦਾ ਸੀ ਇਹ ਬਾਦਸ਼ਾਹ ਜਿਹੜਾ ਸੀ। ਇਸ ਨੂੰ ਪਤਾ ਲੱਗਾ ਕਿ ਨਾਮਦੇਵ ਹਿੰਦੂ ਹੈ ਤੇ ਉਹਦਾ ਸਿੱਕਾ ਇੱਥੇ ਜੰਮ ਗਿਆ ਹੈ ਮੇਰੇ ਇਲਾਕੇ ਦੇ ਵਿੱਚ। ਉਸ ਨੂੰ ਭਗਵਾਨ ਨੇ ਕਈ ਵਾਰੀ ਦਰਸ਼ਨ ਦਿੱਤੇ ਹਨ ਤੇ ਭਗਵਾਨ ਉਹਦੀ ਗੱਲ ਮੰਨ ਕੇ ਆ ਕੇ ਉਹਦੇ ਕਾਰਜ ਕਰਦਾ ਹੈ। ਇਸ ਗੱਲ ਦਾ ਵੀ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਸ਼ਕਤੀ ਵਾਲਾ ਹੈ, ਦੁੱਧ ਪੁੱਤ ਦੀਆਂ ਦਾਤਾਂ ਦਿੰਦਾ ਹੈ। ਇਹਦਾ ਜਸ ਸੁਣ ਕੇ ਬਾਦਸ਼ਾਹ ਨੇ ਆਪਣੇ ਪਿਆਦੇ ਭੇਜੇ ਕਿ ਭਗਤ ਨਾਮਦੇਵ ਨੂੰ ਕਿਲੇ ਦੇ ਵਿੱਚ ਸੱਦਿਆ ਜਾਵੇ, ਮੇਰੇ ਕੋਲ ਸੱਦਿਆ ਜਾਵੇ, ਮੇਰੀ ਸਭਾ ਦੇ ਵਿੱਚ ਹਾਜ਼ਰ ਕੀਤਾ ਜਾਵੇ, ਮੈਂ ਕੁਝ ਸਵਾਲ ਜਵਾਬ ਉਹਦੇ ਨਾਲ ਕਰਨਾ ਚਾਹੁੰਦਾ। ਜਿਹੜੇ ਇਹਦੇ ਸਿਪਾਹੀ ਸਨ, ਪਿਆਦੇ ਸਨ, ਉਹ ਹੁਕਮ ਪਾ ਕੇ ਬਾਦਸ਼ਾਹ ਦਾ ਤੇ ਭਗਤ ਨਾਮਦੇਵ ਜੀ ਦੇ ਕੋਲ ਆ ਗਏ। ਇਹਨਾਂ ਨੇ ਆ ਕੇ ਨਮਸਕਾਰ ਕੀਤੀ, ਕਹਿਣ ਲੱਗੇ ਭਗਤ ਜੀ, ਤੁਹਾਨੂੰ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੇ ਆਪਣੀ ਕਚਹਿਰੀ ਦੇ ਵਿੱਚ ਸੱਦਿਆ ਤੇ ਉੱਥੇ ਚੱਲੋ। ਭਗਤ ਨਾਮਦੇਵ ਜੀ ਭਗਵਾਨ ਵਿਠੁਲ ਦਾ ਨਾਂ ਲੈਂਦੇ ਹੋਏ ਸਤ ਕਰਤਾਰ ਕਹਿ ਕੇ ਇਹਨਾਂ ਦੇ ਨਾਲ ਤੁਰ ਪਏ ਕਿ ਚਲੋ ਚੱਲਦੇ ਹਾਂ, ਜੇ ਬਾਦਸ਼ਾਹ ਨੇ ਸੱਦਿਆ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸਤਸੰਗੀਓ, ਜਿਹੜੇ ਹਿੰਦੂ ਸਨ ਇਹ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਦੇ ਕੋਲ ਆਏ। ਮਿਲ ਹਿੰਦੂ ਸਭ ਨਾਮੇ ਪਹਿ ਆਏ, ਹਿੰਦੂ ਸਾਰੇ ਜਿਹੜੇ ਸਨ ਬਾਦਸ਼ਾਹ ਕੋਲ ਆ ਗਏ ਤੇ ਇਸ ਗੱਲ ਦਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਗਤ ਨਾਮਦੇਵ ਨੂੰ ਬਾਦਸ਼ਾਹ ਨੇ ਆਪਣੀ ਕਚਹਿਰੀ ਦੇ ਵਿੱਚ ਸੱਦਿਆ ਹੈ। ਉਹਨਾਂ ਨੇ ਖਿਆਲ ਕੀਤਾ ਕਿ ਹੋ ਸਕਦਾ ਕਿ ਬਾਦਸ਼ਾਹ ਨਾਮਦੇਵ ਜੀ ਨੂੰ ਮਰਵਾ ਹੀ ਨਾ ਦੇਵੇ ਕਿਸੇ ਤਰੀਕੇ ਦੇ ਨਾਲ, ਤੇ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਤਵਸਵੀ ਸਨ ਉਹ, ਹਿੰਦੂਆਂ ਉੱਤੇ ਜ਼ੁਲਮ ਬਹੁਤ ਕਰਦਾ ਸੀ ਜਿਹੜਾ ਬਾਦਸ਼ਾਹ ਸੀ। ਤੇ ਹਿੰਦੂ ਇਕੱਠੇ ਹੋ ਕੇ ਬਾਦਸ਼ਾਹ ਕੋਲ ਆ ਗਏ, ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਸਾਨੂੰ ਦੱਸ, ਭਗਤ ਨਾਮਦੇਵ ਨੂੰ ਇੱਥੇ ਕਿਉਂ ਸੱਦਿਆ। ਉਹਨਾਂ ਨੇ ਬੇਨਤੀ ਕੀਤੀ ਤੇ ਭਗਤ ਨਾਮਦੇਵ ਵੀ ਇੱਥੇ ਖੜੇ ਹੋਏ ਹਨ। ਲੋਕਾਂ ਦੀ ਬੇਨਤੀ ਜਿਹੜੀ ਹੈ ਉਹ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਸੁਣ ਲਈ ਕਿ ਲੋਕ ਕੀ ਕਹਿਣਾ ਚਾਹੁੰਦੇ ਹਨ। ਤੇ ਸਤਸੰਗੀਓ, ਹੇ ਭਗਤ ਜਨੋ, ਨਾਮਦੇਵ ਜੀ ਦਾ ਰਾਖਾ ਉਸਦਾ ਭਗਵਾਨ ਹੈ। ਭਗਤ ਨਾਮਦੇਵ ਨੇ ਉਹਨਾਂ ਭਗਤਾਂ ਨੂੰ ਆਖਿਆ ਕਿ ਤੁਸੀਂ ਮੇਰੀ ਚਿੰਤਾ ਨਾ ਕਰੋ, ਮੇਰਾ ਰਾਖਾ ਭਗਵਾਨ ਵਿਠੁਲ ਹੈ, ਉਹ ਮੈਨੂੰ ਬਚਾ ਲਏਗਾ ਜੇ ਕੋਈ ਮੇਰੇ ਉੱਤੇ ਭੀੜ ਪਈ ਤਾਂ। ਭਗਤ ਨੂੰ ਭਰੋਸਾ ਸੀ ਕਿ ਮੈਂ ਉਸਦਾ ਨਾਮ ਲੈਂਦਾ ਹਾਂ ਤੇ ਉਹ ਮੇਰੀ ਗੱਲ ਮੰਨ ਕੇ ਆਉਂਦਾ ਹੈ, ਮੇਰੇ ਕਾਰਜ ਕਰਦਾ ਹੈ। ਇਸ ਕਰਕੇ ਉਹਨਾਂ ਨੇ ਭਰੋਸੇ ਦੇ ਉੱਤੇ ਕਿਹਾ ਕਿ ਮੇਰਾ ਬਾਦਸ਼ਾਹ ਕੁਝ ਵਿਗਾੜ ਨਹੀਂ ਸਕਦਾ, ਤੁਸੀਂ ਠੰਡੇ ਰਹੋ ਤੇ ਵੇਖੋ ਕਿ ਕੀ ਹੁੰਦਾ ਹੈ, ਭਗਵਾਨ ਦੀ ਰਜ਼ਾ ਕੀ ਹੈ। ਤੇ ਸਤਸੰਗੀਓ, ਇਸ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੇ ਇੱਕ ਗੱਲ ਭਗਤ ਨਾਮਦੇਵ ਜੀ ਨੂੰ ਆਖੀ। ਉਹ ਗੱਲ ਕਿਹੜੀ ਸੀ? ਇਹਨੇ ਕੋਲ ਸੱਦ ਕੇ ਆਖਿਆ, ਸੁਣਿਆ ਹੈ ਕਿ ਤੇਰੇ ਕੋਲ ਕਰਾਮਾਤਾਂ ਹਨ, ਭਗਵਾਨ ਤੇਰੀ ਗੱਲ ਮੰਨਦਾ ਹੈ, ਭਗਵਾਨ ਦੇ ਕੋਲੋਂ ਤੂੰ ਸਾਰੇ ਕਾਰਜ ਕਰਵਾ ਲੈਂਦਾ ਹੈ। ਇਹ ਕਹਿਣ ਲੱਗਾ, ਜੀ ਮੈਂ ਕੁਛ ਨਹੀਂ ਕਰਵਾਉਂਦਾ, ਉਹ ਮੇਰੇ ਗਰੀਬ ਦੇ ਉੱਤੇ ਖੁਸ਼ ਹੋ ਕੇ ਕੁਝ ਕਰ ਦਿੰਦੇ ਹਨ ਤੇ ਭਗਵਾਨ ਦੀ ਮਰਜ਼ੀ ਹੈ, ਇੱਥੇ ਮੇਰਾ ਕੋਈ ਜ਼ੋਰ ਨਹੀਂ ਨਾ ਕੋਈ ਮੇਰਾ ਦੋਸ਼ ਹੈ, ਇਹ ਤੇ ਭਗਵਾਨ ਦੀ ਮਰਜ਼ੀ ਹੈ ਨਾ, ਜਿਹੜਾ ਉਹਨੂੰ ਸੱਦੇ ਬੁਲਾਵੇ ਉਹਦੇ ਆਖੇ ਉਹ ਆ ਜਾਂਦਾ ਹੈ, ਤੇ ਇਹ ਤੇ ਭਗਵਾਨ ਦੀ ਰਜ਼ਾ ਹੈ ਨਾ, ਇਹਦੇ ਵਿੱਚ ਨਾਮਦੇਵ ਦਾ ਕਸੂਰ ਨਹੀਂ, ਇਹ ਤੇ ਭਗਵਾਨ ਦੀ ਗੱਲ ਹੈ ਕਿ ਉਹਨੇ ਕਿਹਦੇ ਸੱਦੇ ਦੇ ਉੱਤੇ ਕਿੱਥੇ ਆਉਣਾ, ਮੇਰਾ ਤੇ ਇਹਦੇ ਵਿੱਚ ਦੋਸ਼ ਹੀ ਕੋਈ ਨਹੀਂ। ਨਹੀਂ ਨਾਮਦੇਵ, ਮੇਰੇ ਕੋਲ ਗੱਲਾਂ ਆਈਆਂ ਹਨ ਕਿ ਤੇਰੀ ਗੱਲ ਭਗਵਾਨ ਮੰਨਦਾ, ਤੂੰ ਉਹਨੂੰ ਸੱਦ ਲੈਣਾ ਜਦੋਂ ਜੀ ਕਰਦਾ, ਤੇ ਤੂੰ ਇੱਥੇ ਮੇਰੀ ਸਭਾ ਦੇ ਵਿੱਚ ਵੀ ਭਗਵਾਨ ਨੂੰ ਸੱਦ ਕਿ ਤੇਰੇ ਆਖੇ ਉਹ ਆਉਂਦਾ, ਤੇਰੀ ਗੱਲ ਮੰਨ ਕੇ ਤੇ ਇੱਥੇ ਉਹ ਹਾਜ਼ਰ ਹੁੰਦਾ। ਕਹਿਣ ਲੱਗਾ, ਬਾਦਸ਼ਾਹ ਇਸ ਤਰ੍ਹਾਂ ਨਹੀਂ ਹੁੰਦਾ, ਭਗਵਾਨ ਦੀ ਆਪਣੀ ਰਜ਼ਾ ਹੁੰਦੀ, ਉਹਨੇ ਕਿੱਥੇ ਆਉਣਾ, ਕਦੋਂ ਆਉਣਾ, ਕਿਸ ਟਾਈਮ ਦੇ ਉੱਤੇ ਆਉਣਾ, ਇਹ ਗੱਲਾਂ ਸਾਰੀਆਂ ਉਹ ਜਾਣਦਾ ਹੈ। ਮੈਂ ਉਹਨੂੰ ਨਹੀਂ ਸੱਦ ਸਕਦਾ, ਠੀਕ ਹੈ ਉਹ ਕਿਸੇ ਦੇ ਕੀਤੇ ਕਾਰਜ ਦੇ ਉੱਤੇ ਖੁਸ਼ ਹੋ ਕੇ ਆਉਂਦਾ ਹੈ ਤੇ ਉਹਦੀ ਰਜ਼ਾ ਹੈ, ਤੇ ਉਹਨੂੰ ਮੈਂ ਮਜਬੂਰ ਨਹੀਂ ਕਰ ਸਕਦਾ ਕਿ ਤੂੰ ਇੱਥੇ ਆਉਣਾ ਬਾਦਸ਼ਾਹ ਦੀ ਸਭਾ ਦੇ ਵਿੱਚ, ਇਹ ਉਹਦੀ ਰਜ਼ਾ ਹੈ, ਉਹਦੇ ਮਨ ਦੀ ਮਰਜ਼ੀ ਹੈ, ਉਹ ਮੌਜ ਦਾ ਮਾਲਕ ਹੈ। ਬਾਦਸ਼ਾਹ ਥੋੜਾ ਜਿਹਾ ਚਿੜ ਗਿਆ, ਗੁੱਸਾ ਆ ਗਿਆ ਇਹਨੂੰ। ਕਹਿਣ ਲੱਗਾ, ਮੈਂ ਸੁਣਿਆ ਸੁਲਤਾਨ ਪੁੱਛੈ ਸੁਣ ਬੇ ਨਾਮਾ, ਐ ਨਾਮਦੇਵ ਇੱਕ ਮੇਰੀ ਗੱਲ ਸੁਣ ਲੈ, ਮੈਂ ਤੇਰੇ ਕੋਲੋਂ ਪੁੱਛਦਾ, ਮੈਨੂੰ ਇਸ ਸਵਾਲ ਦਾ ਉੱਤਰ ਦੇ। ਸੁਲਤਾਨ ਦੇਖੋ ਰਾਮ ਕੀ ਕਰਦਾ, ਕਿੱਥੇ ਰਹਿੰਦਾ, ਕੀ ਖਾਂਦਾ, ਕੀ ਪੀਂਦਾ, ਉਹ ਕੀ ਕੁਝ ਕਰ ਸਕਦਾ, ਮੈਨੂੰ ਦੱਸ ਉਹਦਾ ਟਿਕਾਣਾ, ਦੱਸ ਕੇ ਉਹ ਕਿੱਥੇ ਰਹਿੰਦਾ, ਮੈਂ ਉਹਨੂੰ ਮਿਲਣਾ ਚਾਹੁੰਦਾ। ਜੇ ਮੈਨੂੰ ਟਿਕਾਣਾ ਨਹੀਂ ਦੱਸਣਾ ਤੇ ਉਹਨੂੰ ਤੂੰ ਇੱਥੇ ਸੱਦ ਲੈ, ਮੈਂ ਉਹਦੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ। ਦੇਖੋ ਰਾਮ ਤੁਮਾਰੇ ਕੰਮ, ਕਹਿੰਦੇ ਨਾਮਾ ਸੁਲਤਾਨੇ ਬਾਹ ਦਿਲਾ। ਭਗਤ ਨਾਮਦੇਵ ਨੇ ਜਦੋਂ ਇਨਕਾਰ ਕੀਤਾ ਕਿ ਭਗਵਾਨ ਇਸ ਤਰ੍ਹਾਂ ਨਹੀਂ ਆਉਂਦੇ, ਉਹ ਆਪਣੀ ਰਜ਼ਾ ਨਾਲ ਆਉਂਦੇ ਹਨ, ਆਪਣੀ ਮਰਜ਼ੀ ਨਾਲ ਆਉਂਦੇ ਹਨ, ਤੇ ਤੂੰ ਮੇਰੇ ਉੱਤੇ ਇਹ ਨਜਾਇਜ਼ ਪ੍ਰੈਸ਼ਰ ਨਾ ਪਾ ਕੇ ਮੈਂ ਉਹਨਾਂ ਨੂੰ ਹੁਣੇ ਹੀ ਸੱਦਾਂ ਇੱਥੇ ਕਚਹਿਰੀ ਦੇ ਵਿੱਚ। ਤੇ ਸਤਸੰਗੀਓ, ਇਸ ਗੱਲ ਤੋਂ ਮੁਨਕਰ ਹੁੰਦਿਆਂ ਵੇਖ ਕੇ ਭਗਤ ਨਾਮਦੇਵ ਨੂੰ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਨੇ ਰੱਸਿਆਂ ਦੇ ਨਾਲ ਬਣਾ ਦਿੱਤਾ ਕਿ ਇਹਨੂੰ ਜੂੜ ਦਿਓ, ਬੰਨ ਦਿੱਤਾ ਰੱਸਿਆਂ ਦੇ ਨਾਲ। ਜਦੋਂ ਰੱਸਿਆਂ ਦੇ ਨਾਲ ਬੰਨ ਦਿੱਤਾ, ਨਾਮਾ ਸੁਲਤਾਨੇ ਬਾਹ ਦਿਲਾ, ਸੁਲਤਾਨ ਨੇ ਬੰਨ ਲਿਆ, ਭਾਵ ਕੇ ਰਾਜੇ ਨੇ ਇਹਨੂੰ ਬੰਨ ਲਿਆ। ਕਹਿੰਦਾ ਦੇਖੋ ਰਾਮ ਵੀ ਤੇਰਾ ਰਾਮ ਕਿੱਥੇ ਰਹਿੰਦਾ, ਉਹਦੇ ਮੈਨੂੰ ਦਰਸ਼ਨ ਕਰਾ। ਆਲੇ ਦੁਆਲੇ ਚਰਚਾ ਹੋ ਰਹੀ ਤੇਰੀ ਸਾਰੇ ਪਿੰਡਾਂ ਵਿੱਚ ਕਿ ਭਗਤ ਆਪਣੇ ਭਗਵਾਨ ਦੇ ਦਰਸ਼ਨ ਕਰਵਾ ਦਿੰਦਾ, ਤੇ ਜੇ ਤੂੰ ਲੋਕਾਂ ਨੂੰ ਕਰਵਾ ਸਕਦਾ ਤੇ ਮੈਨੂੰ ਵੀ ਕਰਵਾ ਦੇ। ਸਤਸੰਗੀਓ, ਭਗਤਾਂ ਦੇ ਉੱਤੇ ਕਸ਼ਟ ਆਏ ਹਨ, ਜਦੋਂ ਜਦੋਂ ਵੀ ਭਗਤਾਂ ਨੇ ਨਾਮ ਜਪਿਆ ਉਹਨਾਂ ਦੇ ਉੱਤੇ ਕਸ਼ਟ ਆਏ, ਕਸ਼ਟ ਝੱਲਣੇ ਪਏ ਨਾਮ ਜਪਣ ਵਾਲਿਆਂ ਨੂੰ। ਪਰ ਜਿਹੜਾ ਡੋਲ ਜਾਂਦਾ ਕਸ਼ਟਾਂ ਦੇ ਵਿੱਚ ਉਹ ਅਧੂਰਾ ਰਹਿ ਜਾਂਦਾ, ਜਿਹੜਾ ਡੋਲਦਾ ਨਹੀਂ ਕਸ਼ਟ ਝੱਲ ਲੈਂਦਾ ਉਹ ਪੂਰਾ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦਾ, ਭਗਤ ਧਰੂ ਵਾਂਗੂ, ਭਗਤ ਪ੍ਰਹਿਲਾਦ ਵਾਂਗੂ। ਸੋ ਸਤਸੰਗੀਓ, ਇਹ ਕਹਿਣ ਲੱਗਾ ਦੇਖੋ ਤੇਰਾ ਹਰ ਬੀਠੂਲਾ, ਕਹਿੰਦਾ ਵੇਖਦਾ ਤੇਰਾ ਭਗਵਾਨ ਬੀਠੂਲ ਕਿੱਥੇ ਹੈ, ਉਹ ਕਿੱਥੇ ਰਹਿੰਦਾ ਹੈ, ਤੇ ਇਸ ਗੱਲ ਦਾ ਪਤਾ ਲੱਗ ਜਾਏਗਾ, ਛੇਤੀ ਪਤਾ ਲੱਗ ਜਾਏਗਾ ਮੇਰੇ ਦਰਬਾਰ ਦੇ ਵਿੱਚ, ਮੇਰੀ ਕਚਹਿਰੀ ਦੇ ਵਿੱਚ। ਇੱਕ ਗੱਲ ਇਹਨੇ ਹੋਰ ਕੀਤੀ, ਉਹ ਗੱਲ ਇਹ ਸੀ ਕਿ ਇੱਕ ਗਊ ਜਿਹੜੀ ਸੀ ਮਰੀ ਹੋਈ, ਉਹਨੂੰ ਲਿਆ ਕੇ ਇਹਨੇ ਆਪਣੇ ਦਰਬਾਰ ਦੇ ਵਿੱਚ ਕਚਹਿਰੀ ਦੇ ਵਿੱਚ ਰੱਖ ਦਿੱਤਾ। ਉਹ ਗਊ ਜਿਹੜੀ ਮਰੀ ਹੋਈ ਸੀ ਉਹਨੂੰ ਧਰਤੀ ਦੇ ਉੱਤੇ ਲਿਆ ਕੇ ਲਟਾ ਦਿੱਤਾ, ਤੇ ਹੁਣ ਕਹਿਣ ਲੱਗਾ, ਕਹਿੰਦਾ ਬਿਸਮਲ ਗਊ ਦੇਹੋ ਜੀ ਆਏ। ਭਗਤ ਨਾਮਦੇਵ, ਚੱਲ ਜੇ ਤੂੰ ਇਹ ਕੰਮ ਨਹੀਂ ਨਾ ਕਰਨਾ ਕਿ ਮੈਨੂੰ ਤੂੰ ਆਪਣੇ ਭਗਵਾਨ ਦੇ ਦਰਸ਼ਨ ਨਹੀਂ ਕਰਾਉਣੇ, ਤੇ ਤੂੰ ਇੱਕ ਕੰਮ ਆ ਕਰ ਦੇ, ਤੇਰੇ ਬਾਰੇ ਲੋਕਾਂ ਵਿੱਚ ਚਰਚਾ ਫੈਲੀ ਕਿ ਕਰਾਮਾਤਾਂ ਦਾ ਮਾਹਰ ਹੈ, ਧਨੀ ਹੈ, ਤੇ ਤੂੰ ਆ ਮਰੀ ਹੋਈ ਗਊ ਜਿਹੜੀ ਆ ਇਹਨੂੰ ਜਵਾ ਕੇ ਦਿਖਾ ਦੇ, ਧਰਤੀ ਦੇ ਉੱਤੇ ਜਿਹੜੀ ਪਈ ਹੋਈ ਆ ਮੈਂ ਤੈਨੂੰ ਮੰਨ ਜਾਵਾਂਗਾ, ਤੇ ਤੇਰੇ ਭਗਵਾਨ ਨੂੰ ਵੀ ਮੰਨ ਜਾਵਾਂਗਾ ਜੇ ਤੂੰ ਇਹ ਕਾਰਜ ਜਿਹੜਾ ਇਹ ਰਾਸ ਕਰ ਦੇਵੇਂ। ਤੇ ਸਤਸੰਗੀਓ, ਬਿਸਮਲ ਗਊ ਦੇਹੋ ਜੀ ਵਾਏ, ਬਿਸਮਲ ਤੋਂ ਭਾਵ ਮਰੀ ਹੋਈ ਗਊ, ਵੀ ਇਹਨੂੰ ਤੂੰ ਜਵਾ ਦੇ, ਇਹਨੂੰ ਖੜੀ ਕਰ ਦੇ, ਇਹ ਕਿਸੇ ਤਰ੍ਹਾਂ ਪਾਣੀ ਪੀਣ ਲੱਗ ਪਵੇ, ਪੱਠੇ ਖਾਣ ਲੱਗ ਪਵੇ, ਦੁੱਧ ਦੇਣ ਲੱਗ ਪਵੇ, ਤੇ ਮੈਂ ਤੈਨੂੰ ਮੰਨ ਜਾਵਾਂਗਾ। ਤੇ ਸਤਸੰਗੀਓ, ਨਾਤਰ ਗਰਦਨ ਮਾਰੋ ਠਾਏ, ਨਹੀਂ ਤੇ ਭਗਤ ਨਾਮਦੇਵ ਤਲਵਾਰ ਕੱਢ ਕੇ ਮਿਆਨ ਦੇ ਵਿੱਚੋਂ ਤੇਰਾ ਸਿਰ ਲਾ ਦਿਆਂਗਾ ਲੋਕਾਂ ਦੇ ਸਾਹਮਣੇ, ਜਿਹੜੇ ਲੋਕ ਤੇਰੀ ਕਲਾ ਦੇ ਉੱਤੇ ਤੇਰੇ ਉੱਤੇ ਖੁਸ਼ ਹਨ, ਇਹਨਾਂ ਦੇ ਸਾਹਮਣੇ ਗਰਦਨ ਤੇਰੀ ਜਿਹੜੀ ਹੈ ਧੜ ਦੇ ਨਾਲੋਂ ਵੱਖਰੀ ਕਰ ਦਿਆਂਗਾ ਸਭਾ ਦੇ ਵਿੱਚ, ਜੇ ਤੂੰ ਇਸ ਗਊ ਨੂੰ ਜਿੰਦਾ ਨਾ ਕੀਤਾ। ਤੇ ਸਤਸੰਗੀਓ, ਬੜਾ ਵੱਡਾ ਕਸ਼ਟ ਭਗਤ ਨਾਮਦੇਵ ਜੀ ਦੇ ਉੱਤੇ ਆ ਗਿਆ, ਪਰ ਮੁੱਖ ਦੇ ਵਿੱਚੋਂ ਨਾਮ ਜਪਦੇ ਪਏ ਹਨ, ਭਗਵਾਨ ਬੀਠੁਲ ਦਾ ਨਾਂ ਲੈਂਦੇ ਪਏ ਹਨ ਕਿ ਹੇ ਭਗਵਾਨ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਤੇ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਕਹਿੰਦੇ ਹੇ ਭਗਵਾਨ, ਜਿੱਥੇ ਸਾਰੇ ਰਿਸ਼ਤੇਦਾਰ, ਸੰਗੀ ਸਾਥੀ, ਧੀਆਂ, ਪੁੱਤਰ, ਮਿੱਤਰ, ਯਾਰ ਛੱਡ ਕੇ ਬੰਦੇ ਨੂੰ ਦੁੱਖ ਵਿੱਚ ਚਲੇ ਜਾਂਦੇ ਆ, ਉੱਥੇ ਤੇਰਾ ਇਹ ਨਾਮ ਜਿਹੜਾ ਉਹ ਸਹਾਈ ਹੁੰਦਾ, ਭਗਤ ਦੀ ਰੱਖਿਆ ਕਰਦਾ, ਮੇਰੀ ਰੱਖਿਆ ਕਰੀ, ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਮੈਂ ਆ ਕੇ ਖਲੋਤਾ ਹੋਇਆ, ਤੇ ਕਿਰਪਾ ਤੂੰ ਕਰਨੀ ਹੈ। ਸਤਸੰਗੀਓ, ਭਗਵਾਨ ਦੇ ਚਰਨਾਂ ਦੇ ਵਿੱਚ ਭਗਤ ਨਾਮਦੇਵ ਨੇ ਅਰਜ਼ ਕਰ ਦਿੱਤੀ, ਜਦੋਂ ਗਰਦਨ ਦੇ ਉੱਤੇ ਤਲਵਾਰ ਟਿਕੀ ਹੋਈ ਵੇਖੀ ਕਿ ਹੁਣ ਮੇਰੀ ਮੌਤ ਹੈ, ਬਾਦਸ਼ਾਹ ਨੇ ਮੈਨੂੰ ਮਾਰ ਦੇਣਾ ਹੈ, ਤੇ ਅਰਦਾਸ ਕੀਤੀ ਭਗਵਾਨ ਦੇ ਚਰਨਾਂ ਦੇ ਵਿੱਚ। ਤੇ ਸਤਸੰਗੀਓ, ਹੁਣ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਭਗਵਾਨ ਤੂੰ ਮੇਰੀ ਰੱਖਿਆ ਕਰ, ਹਮਰੀ ਕਰੋ ਹਾਥ ਦੈ ਰੱਖਿਆ, ਪੂਰਨ ਹੋਏ ਚਿੱਤ ਕੀ ਇੱਛਾ, ਤੁਆ ਚਰਨਨ ਮਨ ਰਹੇ ਹਮਾਰਾ, ਤੇ ਆਪਣਾ ਜਾਨ ਕਰੋ ਪ੍ਰਤਪਾਰਾ, हमरे दुष्ट सबै तुम कावह ते आप हाथ दे मोहे बचावह। कहिंदे मैनू हाथ दे के रख लै, हुण मेरी इत्थे कोई वाह पेश नहीं जानी, ये सारे रले होए हन, जोरावर हन, ते तू कृपा कर, तू मेरी लाजपत रख सकदा, होर कोई नहीं जड़ा मेरी इस सभा दे विच आके लाजपत रखे। ते सतसंगियो भगवान नू फिक्र पै गया कि हुण मैं अपने भगत दी रक्षा करनी है, भगत नू बचाउणा किवें है, ये सारा कुछ भगवान जड़ा सी ओ जानदा सी। ते सतसंगियो बादशाह चढ़िया अहंकार, गज हस्ती दीनो चमकार, एक हाथी तैयार कीता, ओदी सुंड दे उत्ते तलवारां बधियां, ओनू शराब पियाई गई, नशे विच मस्त कर दिता, ते भगत नामदेव जी दे वल तैयार करके ओनू भेज दिता खात्मा करन वास्ते। रुदन करै नामे की माए, भगत नामदेव दी माता आ गई उत्थे, किसे ने दस्या तेरे पुत्र ते कष्ट आया। रुदन करे नामे की मायो, रोन लग पई, हाए वे पुत्र तू किथे आ गया, क्यों आया। इस तरह दियां गल्लां माता घबराहट दे विच करदी पई है। छोड़ राम की ना भजहे खुदाए, ओ कहिंदी राम नू छड़ दे, राम दा नां ना लै, इना तेनू मार देना, इना तेनू खत्म कर देना, खुदा दा नां लै दे इत्थे जे बचना ते। ये खुदा नू मनन वाले सारे ने कठे होए एक पासे, ते राम दा नाम ना लै। मां इहदी ने आख्या भगत नामदेव नू, छोड़ राम की ना भजहे खुदाए, ते अगो भगत नामदेव कहिंदे आंदे तू डोल गई आ बिपता दे विच, तू मेरी मां नहीं आ, ना हो तेरा पुंगड़ा ना तू मेरी माए। ओ कहिंदा मैं तेरा पुत्र ही नहीं आ, तू इन्नी कमजोर देले आ कि इन्हां नू वेख के डर गई आ, तू परमेश्वर ते भरोसा, ये सारे परमेश्वर तो थले हन ते परमेश्वर दे हुक्म दे विच हन, तू परमेश्वर ते भरोसा रख। ते सतसंगियो पिंड पड़ा तो हर गुण गाए, भगत नामदेव जी कहिंदे मेरा शरीर टुकड़े टुकड़े करके भी कट दे ना, ते मेरे हरेक शरीर दे टुकड़े दे विचों राम दे नाम दी आवाज आऊगी, भगवान बीठुल दे नाम दी आवाज आऊगी, मैनू मरन तो कोई डर नहीं, मैनू डर ये कि भगवान की शान नीवी ना हो जाए दरबार दे विच। ते सतसंगियो इन्हे फिर क्या करै गजिंद सुंड की चोट, जिहड़ा सी हाथी ਉਹ ਸੁੰਡ ਦੇ ਨਾਲ ਭਗਤ ਨਾਮਦੇਵ ਨੂੰ ਚੁੱਕ ਲਿਆ ਉਸਨੇ, ਤੇ ਕਹਿੰਦੇ ਨਾਮਾ ਉਭਰੇ ਹਰ ਕੀ ਓਟ, ਭਗਤ ਨਾਮਦੇਵ ਨੇ ਭਗਵਾਨ ਨੂੰ ਯਾਦ ਕੀਤਾ ਮੈਨੂੰ ਰੱਖ ਲੈ ਮੇਰੇ ਤੇ ਕਿਰਪਾ ਕਰ ਦੇ। ਹਿੰਦੂ ਮੁੱਲਾਂ ਜਿਹੜੇ ਸਨ ਇਹ ਵੇਖ ਕੇ ਹੈਰਾਨ ਹਨ, ਵਿਹਦੇ ਪਏ ਹਨ ਕਿ ਕੀ ਹੋ ਰਿਹਾ ਹੈ। ਕਾਜੀ ਮੁੱਲਾਂ ਕਰਹੇ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ, ਬਾਦਸ਼ਾਹ ਬੇਨਤੀ ਸੁਨੇਹ, ਨਾਮੇ ਸਰ ਭਰ ਸੋਨਾ ਲੇ ਹੋ, ਮਾਲ ਲੇ ਹੋ ਤੋ ਦੋਜਕ ਪਰਾਓ, ਦੀਨ ਛੋੜ ਦੁਨੀਆ ਕਹੋ ਭਰਾਓ, ਪਾਵਹ ਬੇੜੀ ਹੱਥੋ ਤਾਲ, ਨਾਮਾ ਗਾਵੇ ਗੁਣ ਗਾ ਗੋਪਾਲ, ਗੰਗ ਜਮਨ ਜੋ ਉਲਟੀ ਬਹਿ, ਤੋ ਨਾਮਾ ਹਰ ਕਰਤਾ ਰਹਿ, ਸਾਤ ਘੜੀ ਜਬ ਬੀਤੀ ਸੁਣੀ, ਅਜਿਹੋ ਨਾ ਆਇਓ ਤ੍ਰਿਵ ਭਵਨ ਧਣੀ। ਕਹਿੰਦੇ ਸੱਤ ਘੜੀਆਂ ਬੀਤ ਗਈਆਂ ਪਰ ਭਗਵਾਨ ਨਾ ਆਏ, ਕੋਈ ਵੀ ਨਾ ਬੋੜਿਆ, ਭਗਵਾਨ ਨਾ ਆਏ ਰਕਸ਼ਾ ਕਰਨ ਵਾਸਤੇ, ਸੱਤ ਘੜੀਆਂ ਬੀਤ ਗਈਆਂ। ਪਰ ਫਿਰ ਕੀ ਹੋਇਆ, ਜਦੋਂ ਭਗਵਾਨ ਦੀ ਜਦੋਂ ਭਗਤ ਨਾਮਦੇਵ ਦੀ ਜਾਣ ਤੇ ਬਣੀ, ਭਗਵਾਨ ਨੂੰ ਫਿਕਰ ਪੈ ਗਿਆ, ਪਾਖੰਤਨ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ, ਗਰੁੜ ਦੇ ਉੱਤੇ ਚੜ ਕੇ ਗਰੁੜ ਦੀ ਅਸਵਾਰੀ ਕਰਕੇ, ਤੇ ਭਗਵਾਨ ਨੇ ਉਸ ਸਭਾ ਦੇ ਵਿੱਚ ਆ ਕੇ ਦਰਸ਼ਨ ਦੇ ਦਿੱਤੇ, ਪ੍ਰਗਟ ਹੋ ਗਿਆ ਭਗਵਾਨ, ਗਰੁੜ ਚੜੇ ਗੋਬਿੰਦ ਆਏ ਲਾ। ਹੁਣ ਭਗਵਾਨ ਕਹਿੰਦੇ ਕਹੇ ਤਾਂ ਧਰਨੇ ਕੋਡੀ ਕਰਾਉ, ਭਗਤ ਨਾਮਦੇਵ ਨੂੰ ਕਹਿੰਦੇ ਭਗਤਾ ਦੱਸ, ਜੇ ਚਾਹੇ ਤਾਂ ਧਰਤੀ ਪੁੱਠੀ ਕਰਦਿਆਂ, ਆਕਾਸ਼ ਨੂੰ ਧਰਤੀ ਦੇ ਉੱਤੇ ਟਿਕਾ ਦਿਆਂ, ਕਹੇ ਤਾਂ ਲੇਕਰ ਉੱਪਰ ਧਰੋ, ਤੇ ਕਹਿੰਦੇ ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖੇ ਪਤੀ ਆਏ। ਕਹਿੰਦੇ ਭਗਤਾ ਇੱਕ ਵਾਰੀ ਕਹਿ ਦੇ, ਆ ਗਊ ਹੁਣੇ ਜਵਾ ਦਿੰਦਾ ਸਾਰਿਆਂ ਦੇ ਸਾਹਮਣੇ, ਤੇ ਸਾਰੇ ਵੇਖ ਕੇ ਹੈਰਾਨ ਰਹਿ ਜਾਣਗੇ। ਕਹਿੰਦਾ ਸੱਚੇ ਪਾਤਸ਼ਾਹ ਭਗਵਾਨ ਤੇਰੀ ਕਿਰਪਾ ਦੇ ਨਾਲ ਸਾਰਾ ਹੋ ਸਕਦਾ, ਮੇਰੇ ਵੱਸ ਕੁਝ ਨਹੀਂ, ਮੇਰਾ ਮੁਝਮੇ ਕਿਛ ਨਹੀਂ। ਭਗਵਾਨ ਦੀ ਕਿਰਪਾ ਦੇ ਨਾਲ ਇਹ ਮਰੀ ਹੋਈ ਗਊ ਜਿਹੜੀ ਸੀ ਇਹ ਜੀ ਪਈ, ਤੇ ਦੁੱਧ ਦਾ ਕਟੋਰਾ ਭਰ ਕੇ ਬਾਦਸ਼ਾਹ ਨੂੰ ਦਿੱਤਾ, ਤੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਭਗਤ ਨਾਮਦੇਵ ਦੇ ਕੋਲ ਬਰਕਤਾਂ ਹਨ। ਸੋ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਮੈਂ ਭਗਤ ਨਾਮਦੇਵ ਜੀ ਦੇ ਜੀਵਨ ਦੇ ਵਿੱਚੋਂ ਕੁਝ ਕੁ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਹਨ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ, ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।